ਵਾਰ ਪੱਚਵੀਂ ਪੌੜੀ 17ਵੀਂ ਵਿੱਚ ਪਾਵਨ ਪਵਿੱਤਰ ਬਚਨ ਬੱਕਰੀ ਦੀ ਦਲੀਲ ਦੇ ਕੇ ਸਾਨੂੰ ਧਰਮ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦੇ। ਸ਼ੀਂਹ ਪਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ, ਸ਼ੀਂਹ ਪੁੱਛੈ ਵਿਸਮਾਦ ਹੋਏ, ਕਿਤ ਅਵਸਰ ਕਿਤ ਰਹੱਸ ਰਹੱਸੀ, ਬਿਨੋ ਕਰੇਂਦੀ ਬੱਕਰੀ ਪੁੱਤਰ ਅਸਾਡੇ ਕੀਚਣ ਖੱਸੀ, ਅੱਕ ਤਧੂਰਾ ਖਾਧਿਆ ਕੋਹੇ ਕੋਹੇ ਖਲ ਉਖਲ ਵਣਸੀ, ਮਾਸ ਖਾਣ ਗਲ ਵੱਢ ਕੇ ਹਾਲ ਤਨਾੜਾ ਕੌਣ ਹੋ ਵਸੀ, ਗਰਭ ਗਰੀਬੀ ਦੇਹ ਖੇ ਖਾਜ ਅਖਾਜ ਅਕਾਜ ਕਰਸੀ, ਜਾਗ ਆਇਆ ਸਭ ਕੋਈ ਮਰਸੀ, ਜਾਗ ਆਇਆ ਸਭ ਕੋਈ ਮਰਸੀ। ਦ੍ਰਿਸ਼ਟਾਂਤ ਦਿੰਦੇ ਹਨ ਇੱਕ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬਚਨ ਵਰਤਿਆ, ਕਹਿਣ ਲੱਗੇ ਕਿਤੇ ਐਸਾ ਸਮਾਂ ਆਇਆ ਵੀ ਇੱਕ ਬੱਕਰੀ ਸ਼ੇਰ ਦੇ ਹੱਥ ਆ ਗਈ, ਤੇ ਜਦੋਂ ਸ਼ੇਰ ਉਹਨੂੰ ਬੱਕਰੀ ਨੂੰ ਮਾਰਨ ਲੱਗਾ ਨਾ, ਖਾਣਾ ਸੀ ਉਹਨੇ ਹੁਣ, ਤੇ ਉਹ ਜਿਹੜੀ ਬੱਕਰੀ ਸੀ ਜਿਵੇਂ ਸ਼ੇਰ ਦੇ ਸਾਹਮਣੇ ਹੱਸਣ ਲੱਗ ਪਈ, ਤੇ ਸ਼ੇਰ ਹੁਣ ਉਹਨੂੰ ਪੁੱਛਦਾ ਬੱਕਰੀ ਨੂੰ ਵੀ ਇਹ ਕਿਹੜਾ ਵੇਲਾ ਤੇਰੇ ਉੱਤੇ ਮੌਤ ਦਾ ਸਮਾਂ ਆਇਆ, ਮੈਂ ਤੈਨੂੰ ਖਾ ਜਾਣਾ ਹੁਣ, ਮੌਤ ਤੇਰੇ ਸਾਹਮਣੇ, ਤੇ ਤੂੰ ਐ ਖਿੜਖਿੜਾ ਕੇ ਕਿਉਂ ਹੱਸਦੀ ਪਈ ਹੈ? ਤੇ ਉਹ ਜਿਹੜੀ ਬੱਕਰੀ ਹੈ ਨਾ ਜੀ, ਉਹਨੇ ਜਵਾਬ ਦਿੱਤਾ ਸ਼ੇਰ ਨੂੰ, ਕਹਿੰਦੀ ਹੈ ਸ਼ੇਰ ਨੂੰ, ਕਹਿੰਦੀ ਵੀ ਅਸੀਂ ਦੁਨੀਆ ਦੇ ਵਿੱਚ ਕਿਸੇ ਨੂੰ ਦੁੱਖ ਨਹੀਂ ਦਿੱਤਾ। ਬੱਕਰੀ ਕਹਿੰਦੀ ਮੈਂ ਕਿਸੇ ਨੂੰ ਦੁੱਖ ਨਹੀਂ ਗਾ ਦਿੱਤਾ, ਤੇ ਮੇਰਾ ਖਾਣਾ ਪੀਣਾ ਵੀ ਜਿਹੜਾ ਸੀ ਉਹ ਅੱਕ ਧਤੂਰਾ ਆ ਨਿੰਮ ਦੇ ਪੱਤੇ ਖਾ ਲਏ, ਕਿੱਕਰ ਦੇ ਪੱਤੇ ਖਾ ਲਏ, ਆ ਮਾੜੀਆਂ ਮੋਟੀਆਂ ਜੜੀਆਂ ਬੂਟੀਆਂ ਘਾਹ ਚੋਗ ਲਿਆ, ਤੇ ਅੱਕ ਧਤੂਰਾ ਤੇ ਪੱਤੇ ਖਾਧੇ ਦਰਖਤਾਂ ਦੇ ਤੇ ਘਾਹ ਫੂਸ ਖਾਧਾ, ਕਿਸੇ ਨੂੰ ਜ਼ਿੰਦਗੀ 'ਚ ਦੁੱਖ ਨਹੀਂ ਦਿੱਤਾ। ਉਹ ਆਮ ਚੀਜ਼ਾਂ ਜਿਹੜੀਆਂ ਧਰਤੀ ਦੇ ਉੱਤੇ ਆਪਣੇ ਆਪ ਹੀ ਉੱਗ ਖਲੋਂਦੀਆਂ, ਉਹ ਬੂਟੇ ਮੈਂ ਖਾਂਦੀ ਰਹੀ ਹਾਂ ਤੇ ਢਿੱਡ ਭਰਦੀ ਰਹੀ ਹਾਂ। ਬੱਕਰੀ ਕਹਿੰਦੀ ਤੇ ਉਹਦੇ ਵੱਟੇ ਵਿੱਚ ਮਿੱਠਾ ਦੁੱਧ ਦਿੰਦੀ ਰਹੀ ਹਾਂ ਮੈਂ, ਤੇ ਹੁਣ ਇੱਕ ਤੇ ਆ ਤੇਰੇ ਕੋਲੋਂ ਮਰਨਾ, ਤੇ ਜੇ ਲੋਕ ਵੀ ਮੈਨੂੰ ਮਾਰਦੇ ਆ, ਜੇ ਲੋਕ ਵੀ ਮੇਰਾ ਗਲ ਵੱਢਦੇ, ਤੇ ਮੇਰੀਆਂ ਹੱਡੀਆਂ ਵੀ ਵਿਕ ਜਾਂਦੀਆਂ, ਮੇਰੀ ਖੱਲ ਵੀ ਕੰਮ ਆਉਂਦੀ ਹੈ, ਮੇਰੀਆਂ ਆਂਦਰਾਂ ਤੋਂ ਲੋਕ ਸਾਜ ਵਜਾਉਣ ਵਾਲੀਆਂ ਤੰਦੀਆਂ ਬਣਾਉਂਦੇ ਆ, ਤਪਲੇ ਵਾਜੇ ਮਿਰਦੰਗ ਇਹਨਾਂ ਚੀਜ਼ਾਂ ਵਾਸਤੇ ਮੇਰੀ ਖੱਲ ਵੀ ਵਰਤੀ ਜਾਂਦੀ ਹੈ। ਤੇ ਬੱਕਰੀ ਕਹਿੰਦੀ ਵੀ ਮੈਨੂੰ ਇੱਕ ਗੱਲ ਦੱਸ, ਸ਼ੇਰ ਨਾਲ ਜਿਵੇਂ ਗੱਲਾਂ ਕਰਦੀ, ਕਹਿੰਦੀ ਵੀ ਮੈਂ ਅੱਕ ਧਤੂਰਾ ਖਾਧਾ, ਪੱਤੇ ਖਾਧੇ, ਐਵੇਂ ਘਾਹ ਫੂਸ ਜਿਹੜਾ ਧਰਤੀ ਤੇ ਆਪਣੇ ਆਪ ਹੀ ਉੱਗੀਆਂ ਨਿਕੰਮੀਆਂ ਚੀਜ਼ਾਂ, ਉਹ ਹੀ ਮੈਂ ਆਪਣੇ ਆਪ ਹੀ ਉੱਗ ਖਲੋਂਦਾ ਜੋ ਕੁਝ ਮੈਂ ਖਾਧਾ, ਤੇ ਮੇਰਾ ਹਾਲ ਕੀ ਹੋਇਆ? ਕੋਹ ਕੋਹ ਕੇ ਮੇਰੀ ਖੱਲ ਲਾਈ, ਗਲ ਵੱਢਿਆ, ਹੁਣ ਜੇ ਤੂੰ ਵੀ ਮੈਨੂੰ ਪਕੜਿਆ ਤੇ ਤੂੰ ਵੀ ਹੁਣ ਦੰਦੀਆਂ ਦੇ ਵਿੱਚ ਨਿਕਾ ਨਿਕਾ ਕਰਕੇ ਮੈਨੂੰ ਖਾਏਗਾ। ਤੇ ਬੱਕਰੀ ਕਹਿੰਦੀ ਮੈਂ ਇਹ ਦੱਸਣਾ ਚਾਹੁੰਦੀ ਹਾਂ ਵੀ ਅੱਕ ਧਤੂਰਾ ਤੇ ਪੱਤੇ ਘਾਹ ਖਾ ਕੇ ਮੇਰਾ ਇਹ ਹਾਲ ਹੋਇਆ, ਤੇ ਜਿਹੜੇ ਲੋਕ, ਬੱਕਰੀ ਕਹਿੰਦੀ, ਮੇਰਾ ਗਲ ਵੱਢ ਕੇ ਮੈਨੂੰ ਖਾਣਗੇ, ਉਹਨਾਂ ਲੋਕਾਂ ਦਾ ਕੀ ਹਾਲ ਹੋਊਗਾ? ਜਿਹੜੇ ਮੇਰਾ ਗਲ ਵੱਢ ਕੇ ਵੀ ਮੈਨੂੰ ਖਾ ਜਾਣਗੇ, ਉਹਨਾਂ ਦਾ ਕੀ ਹਾਲ ਹੋਊਗਾ? ਇਸ ਲਈ ਦੁਨੀਆਂ ਨੂੰ ਇਹ ਹੀ ਨਹੀਂ ਪਤਾ ਕਿਹੜਾ ਸਾਡਾ ਖਾਣਾ ਵਾ ਤੇ ਕਿਹੜਾ ਸਾਡਾ ਨਹੀਂ ਖਾਣਾ, ਕੀ ਸਾਨੂੰ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ। ਇਹ ਜ਼ੁਲਮ ਕਰ ਰਹੇ ਲੋਕ, ਭਾਵ ਇਹ ਮਾਸ ਆਦਿਕ ਨਾਲ ਜਿਹੜੇ ਸਾਂਝ ਪਾਉਣ ਵਾਲੇ ਤੇ ਖਾਣ ਪੀਣ ਵਾਲੇ ਲੋਕ ਆ, ਉਹਨਾਂ ਵਾਸਤੇ ਬੜੀ ਵੱਡੀ ਇੱਕ ਸਿੱਖਿਆ ਦਾ ਇੱਕ ਬਾਤ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਤੋ ਭਾਈ ਗੁਰਦਾਸ ਜੀ ਬਚਨ ਵਰਤ ਰਹੇ, ਸ਼ੀਂਹ ਪਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ। ਪਜੂਤੀ ਦਾ ਅਰਥ ਹੁੰਦਾ ਪਕੜੀ ਹੋਈ, ਸ਼ੀਂਹ ਪਜੂਤੀ ਬੱਕਰੀ, ਸ਼ੇਰ ਦੀ ਪਕੜੀ ਹੋਈ ਬੱਕਰੀ ਮਰਨ ਵੇਲੇ ਹੜ ਹੜ ਹੱਸੀ, ਖਿੜ ਖੜਾ ਕੇ ਹੱਸਦੀ। ਸ਼ੀਂਹ ਪੁੱਛੈ ਵਿਸਮਾਦ ਹੋਏ, ਵਿਸਮਾਦ ਦਾ ਮਤਲਬ ਹੈਰਾਨ ਹੋਣਾ, ਸ਼ੀਂਹ ਦਾ ਅਰਥ ਸ਼ੇਰ। ਕਹਿੰਦੇ ਸ਼ੇਰ ਨੇ ਬੜਾ ਵਿਸਮਾਦ ਹੋ ਕੇ, ਹੈਰਾਨ ਹੋ ਕੇ ਪੁੱਛਿਆ ਵੀ ਇਤ ਅਵਸਰ ਕਿਤ ਰਹੱਸ ਰਹੱਸੀ, ਰਹੱਸ ਮਤਲਬ ਖੁਸ਼ੀ, ਇਸ ਵੇਲੇ ਤੈਨੂੰ ਕਿਹੜੀ ਖੁਸ਼ੀ ਹੋਈ ਹੈ? ਕਿਹੜੀ ਖੁਸ਼ੀ ਦੇ ਵਿੱਚ ਬੱਕਰੀ ਨੂੰ ਪੁੱਛਦਾ ਵੀ ਤੂੰ ਹੱਸਦੀ ਪਈ ਹੈ? ਬਿਨੋ ਕਰੇਂਦੀ ਬੱਕਰੀ, ਬੱਕਰੀ ਨੇ ਬੇਨਤੀ ਕੀਤੀ ਕਿ ਪੁੱਤਰ ਅਸਾਡੇ ਕੀਚਣ ਖੱਸੀ, ਉਹ ਕਹਿੰਦੇ ਸਾਡੇ ਬੱਚੇ ਖੱਸੀ ਕਰ ਦੋ, ਨਮਰਦ ਬਣਾ ਦੋ, ਸਾਡੀ ਅੱਗਿਓਂ ਵੰਸ਼ ਨਾ ਰਵੇ, ਤਾਂ ਕਿ ਜਿਹੜਾ ਦੁੱਖ ਮੈਂ ਪਾਉਣ ਲੱਗੀ ਹਾਂ ਨਾ, ਇਹ ਦੁੱਖ ਉਹਨਾਂ ਨੂੰ ਨਾ ਪਾਉਣਾ ਪਵੇ। ਪੁੱਛਿਆ ਕੀ ਦੁੱਖ ਪਾਉਣ ਲੱਗੀ, ਕੀ ਗੱਲ ਹੈ? ਹੁਣ ਸ਼ੇਰ ਨੂੰ ਭਾਵੇਂ ਪਤਾ ਹੀ, ਉਹਨੇ ਪਕੜੀ ਜੂਗਾ। ਉਹ ਬੱਕਰੀ ਜਿਵੇਂ ਹੁਣ ਬਚਨ ਕਰਦੀ, ਅੱਕ ਤਤੂਰਾ ਖਾਧਿਆ, ਕਹਿੰਦੇ ਅੱਕ ਤੇ ਤਤੂਰਾ ਖਾਧਾ, ਭਾਵ ਕਿਸੇ ਨੂੰ ਜ਼ਿੰਦਗੀ 'ਚ ਦੁੱਖ ਨਹੀਂ ਦਿੱਤਾ। ਬੱਕਰੀ ਕਹਿੰਦੀ, ਅਸੀਂ ਧਰਤੀ 'ਤੇ ਜਿਹੜੀਆਂ ਚੀਜ਼ਾਂ ਆਪੇ ਯੋਗ ਪੈਂਦੀਆਂ ਉਹੀ ਅਸੀਂ ਖਾਂਦੇ ਰਹੇ, ਅਤੇ ਉਹਦੇ ਵੱਟੇ 'ਚ ਫਿਰ ਦੁੱਧ ਵੀ ਦਿੱਤਾ। ਕੋਹੇ ਕੋਹੇ ਖਲ, ਉਹ ਖਲ ਬਣਾਸੀ, ਪਰ ਕੋਹ ਕੋਹ ਕੇ ਸਾਡੀ ਖਲ ਉਧੇੜੀ ਜਾਂਦੀ ਹੈ, ਲਾਈ ਜਾਂਦੀ ਹੈ। ਮਾਸ ਖਾਣ ਗਲ ਵੱਢ ਕੇ, ਹੱਥ ਹਾਲ ਤਨਾੜਾ ਕੌਣ ਹੋ ਵਸੀ, ਕਹਿੰਦੀ ਭਲਾ ਜਿਹੜੇ ਤੇਰੇ ਵਰਗੇ ਲੋਕਾਂ ਦਾ ਹਾਲ ਕੀ ਹੋਊਗਾ। ਸ਼ੇਰ ਨੂੰ ਵੀ ਠੋਕਰ ਮਾਰ ਰਹੀ ਨਾਲ, ਕਹਿਣ ਲੱਗੀ ਤੇਰੇ ਵਰਗੇ ਲੋਕਾਂ ਦਾ ਹਾਲ ਕੀ ਹੋਊਗਾ ਜਿਹੜਾ ਸਾਡਾ ਗਲਾ ਵੱਢ ਕੇ ਵੀ ਮਾਸ ਖਾਂਦੇ ਹਨ। ਜਿਵੇਂ ਦਾਸ ਨੇ ਬੇਨਤੀ ਕੀਤੀ ਬੱਕਰੀ ਦੀ, ਭਾਵੇਂ ਬੱਕਰਾ ਵੀ ਹੋਵੇ, ਭਾਵ ਮੇਲ ਅਤੇ ਫੀਮੇਲ ਦੀ ਗੱਲ ਵੀ ਹੈ, ਜਿਹੜੀ ਬੱਕਰੀ ਆ ਉਹ ਦੁੱਧ ਵੀ ਦਿੰਦੀ ਹੈ, ਪਰੰਤੂ ਦੂਸਰਾ ਜਿਹੜਾ ਮੇਲ ਆ ਉਹ ਵੀ ਤਾਂ ਹੁਣ ਖਾਧਾ, ਅਤੇ ਉਹਨੇ ਵੀ ਅੱਕ ਧਤੂਰਾ ਅਤੇ ਘਾਹ ਫੂਸ ਹੀ ਖਾਧਾ ਉਹਨੇ। ਅਤੇ ਜਿਵੇਂ ਹੁਣ ਉਹ ਕਹਿ ਰਹੇ ਵੀ ਜਿਹੜੇ ਸਾਡਾ ਗਲ ਵੱਢ ਕੇ ਮਾਸ ਖਾਣਗੇ, ਮਾਸ ਖਾਣ ਗਲ ਵੱਢ ਕੇ ਸਾਡਾ ਗਲਾ ਵੱਢਿਆ, ਵੀ ਸਾਡਾ ਘਾਹ ਬੂਟੇ ਖਾਣ ਵਾਲਿਆਂ ਦਾ ਇਹ ਹਾਲ ਹੋਇਆ, ਅਤੇ ਸਾਨੂੰ ਵੀ ਖਾਣ ਵਾਲਿਓ ਤੁਹਾਡਾ ਕੀ ਹਾਲ ਹੋਊਗਾ। ਹਾਲ ਤਨਾੜਾ ਕੌਣ ਹੋ ਵਸੀ, ਗਲਾ ਵੱਢ ਕੇ ਜਿਹੜੇ ਸਾਡਾ ਮਾਸ ਖਾਂਦੇ ਹਨ, ਉਹ ਬੱਕਰੀ ਕਹਿ ਰਹੀ ਉਹਨਾਂ ਦਾ ਹਾਲ ਕੀ ਹੋਊਗਾ, ਕੀ ਪਰਮਾਤਮਾ ਦੀ ਦਰਗਾਹ 'ਚ ਮੂੰਹ ਲੈ ਕੇ ਜਾਣਗੇ ਉਹ ਲੋਕ। ਇਸ ਲਈ ਗਰਭ ਗਰੀਬੀ ਦੇਹ ਖੇਹ, ਖਾਜ ਅਖਾਜ ਅਕਾਜ ਕਰਸੀ, ਕਹਿਣ ਲੱਗੇ ਜਿਹੜੇ ਹੰਕਾਰ ਦੇ ਵਿੱਚ ਭਰੇ ਲੋਕ ਆ, ਅਤੇ ਗਰੀਬਾਂ ਦੀ ਇਸ ਤਰ੍ਹਾਂ ਹੱਕ ਖਾਣਾ, ਧੋਖਾ ਕਰਨਾ, ਉਹ ਬੱਕਰੀ ਕਹਿੰਦੀ ਜਿਵੇਂ ਮੇਰੇ ਵਰਗਿਆਂ ਦੇ ਉੱਤੇ ਜ਼ੁਲਮ ਕਰਨਾ, ਅਤਿਆਚਾਰ ਕਰਨਾ, ਉਹਨਾਂ ਦੀ ਦੇਹ ਵੀ ਖੇਹ ਹੋਊਗੀ। ਜਿਹੜੇ ਖੋਟੇ ਕੰਮ ਸੰਸਾਰ 'ਚ ਕਰਨਗੇ, ਜਿਹੜੀਆਂ ਚੀਜ਼ਾਂ ਨਹੀਂ ਖਾਣ ਵਾਲੀਆਂ, ਖਾਜ ਅਖਾਜ, ਖਾਜ ਦਾ ਮਤਲਬ ਹੁੰਦਾ ਖਾਣ ਵਾਲਾ, ਅਤੇ ਅਖਾਜ ਜਿਹੜਾ ਹਰਾਮ ਹੋਵੇ, ਨਹੀਂ ਖਾਣਾ ਚਾਹੀਦਾ। ਕਹਿਣ ਲੱਗੇ ਜਿਹੜੇ ਅਖਾਜ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾਂਦੇ ਹਨ, ਕਹਿਣ ਲੱਗੇ ਉਹ ਲੋਕ ਸੰਸਾਰ ਜਗਤ ਦੇ ਵਿੱਚ ਭੈੜੇ ਕੰਮ ਕਰ ਰਹੇ ਹਨ। ਇਹ ਭੈੜੇ ਕੰਮ ਨੇ, ਇਹ ਉਪਦੇਸ਼ ਹੈ ਕਿ ਬੱਕਰੀ ਗਰੀਬ ਰਹੀ, ਗਰਭ ਗਰੀਬੀ ਦੇਹ ਖੇਹ। ਕਹਿੰਦੇ ਜਿਹੜੇ ਗਰਬੀ ਲੋਕ ਹੈ, ਗਰੀਬਾਂ ਦੀ ਦੇਹ ਵੀ ਭਾਵੇਂ ਖੇਹ ਹੀ ਹੋਣੀ ਹੈ, ਪਰ ਜਾਣਾ ਉਹਨਾਂ ਜੀਵਨ ਦੀ ਬਾਜੀ ਜਿੱਤ ਕੇ ਹੈ। ਉਪਦੇਸ਼ ਇਹ ਕਿ ਬੱਕਰੀ ਗਰੀਬ ਰਹੀ, ਉਹਦਾ ਮਾਸ ਖਾਧਾ ਗਿਆ, ਸ਼ੇਰ ਜ਼ਾਲਮ ਸੀ, ਉਹਦਾ ਮਾਸ ਕੌੜਾ ਹੋਇਆ। ਤੱਤ ਇਹ ਕਿ ਗਰੀਬਾਂ ਦਾ ਅੰਤ ਨੇਕ ਅਤੇ ਜ਼ਾਲਮਾਂ ਦਾ ਅੰਤ ਦੁੱਖ ਵਾਲਾ ਹੋਊਗਾ। ਜ਼ਾਲਮਾਂ ਦਾ ਜਿਹੜਾ ਅੰਤ ਹੈ ਉਹ ਦੁੱਖ ਵਾਲਾ ਹੋਊਗਾ। ਤੁਹਾਨੂੰ ਕਿਸੇ ਨੇ ਪ੍ਰਵਾਨ ਨਹੀਂ ਜੇ ਕਰਨਾ, ਤੁਹਾਨੂੰ ਕਿਸੇ ਨੇ ਕਬੂਲ ਨਹੀਂ ਜੇ ਕਰਨਾ। ਇਸ ਕਰਕੇ ਉਹ ਬੱਕਰੀ ਵੀ ਮਰਨ ਵੇਲੇ ਤੁਹਾਨੂੰ ਉਪਦੇਸ਼ ਦੇ ਰਹੀ, ਸਿੱਖਿਆ ਦੇ ਰਹੀ ਕਿ ਇਹ ਘਾਹ ਬੂਟੇ ਖਾ ਕੇ, ਅੱਕ ਧਤੂਰਾ ਪੱਤੇ ਖਾ ਕੇ ਸਾਡਾ ਹਾਲ ਇਹ ਹੋਇਆ ਵੀ ਮੈਨੂੰ ਕੋਹ ਕੋਹ ਕੇ ਮਾਰਿਆ ਗਿਆ। ਮੇਰਾ ਗਲ ਵੱਢ ਕੇ ਖਾਣ ਵਾਲਿਓ, ਤੁਸੀਂ ਵੀ ਨਰਕਾਂ 'ਚ ਜਾਓਗੇ। ਪਰਮੇਸ਼ਰ ਦੀ ਹਜ਼ੂਰੀ ਵਿੱਚ, ਰੱਬ ਦੇ ਘਰ ਤੁਸੀਂ ਪ੍ਰਵਾਨ ਨਹੀਂ ਹੋ ਸਕਦੇ, ਕਬੂਲ ਨਹੀਂ ਹੋ ਸਕਦੇ। ਇਹ ਸਿੱਖਿਆ ਹੈ, ਉਪਦੇਸ਼ ਹੈ ਸਾਡੇ ਵਾਸਤੇ। ਭਗਤ ਕਬੀਰ ਸਾਹਿਬ ਜੀ ਨੇ ਵੀ ਬਚਨ ਵਰਤਿਆ ਨਾ, ਉਹ ਕੀ ਆਖਦੇ ਨੇ, ਕਹਿਣ ਲੱਗੇ ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾ ਤਲ ਜਾਏ। ਜਿੰਨੇ ਮਰਜ਼ੀ ਨੇਮ ਕਰੀ ਜਾਓ, ਤਰ੍ਹਾਂ ਤਰ੍ਹਾਂ ਦੇ ਸ਼ਰਾਬਾਂ ਕਬਾਬਾਂ ਮੀਟ ਮਸਾਲਿਆਂ 'ਚ ਮਸਤ ਹੋਏ ਜੇ, ਤੁਹਾਨੂੰ ਰੱਬ ਦੇ ਘਰ ਕੋਈ ਥਾਂ ਨਹੀਂ ਮਿਲ ਸਕਦੀ। ਤੁਹਾਡੇ ਕੀਤੇ ਹੋਏ ਤੀਰਥ ਵਰਤ ਨੇਮ ਵੀ ਵਿਅਰਥ ਚਲੇ ਜਾਣਗੇ। ਅਖੀਰਲੀ ਪੰਕਤੀ 'ਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਜਗ ਆਇਆ ਸਭ ਕੋਈ ਮਰਸੀ, ਕਹਿੰਦੇ ਜਗਤ 'ਤੇ ਆਇਆ ਹੋਇਆ ਹਰ ਕੋਈ, ਭਾਵ ਜਿੰਨਿਆਂ ਨੇ ਵੀ ਸੰਸਾਰ ਵਿੱਚ ਇਸ ਧਰਤੀ ਦੇ ਉੱਤੇ ਜਨਮ ਲਿਆ, ਜਗਤ 'ਤੇ ਆਇਆ ਹਰ ਕੋਈ ਮਰ ਜਾਏਗਾ, ਪਰ ਅੰਤ ਭਲੇ ਦਾ ਭਲਾ ਹੋਏਗਾ ਅਤੇ ਬੁਰੇ ਦਾ ਅੰਤ ਬੁਰਾ ਹੀ ਹੋਏਗਾ। ਭਲਿਆਂ ਨਾਲ ਭਲਿਆਈ ਤਾਂ ਸਭ ਕੋਈ ਕਰਦਾ, ਪਰ ਬੁਰਿਆਂ ਨੂੰ ਵੀ ਜਿੱਥੇ ਸਤਿਗੁਰੂ ਪਾਤਸ਼ਾਹ ਸਿੱਖਿਆ ਦਿੰਦੇ, ਉਪਦੇਸ਼ ਦਿੰਦੇ, ਉੱਥੇ ਭਾਈ ਗੁਰਦਾਸ ਜੀ ਕਹਿੰਦੇ ਉਹ ਬੱਕਰੀ ਵੀ ਮਰਨ ਵੇਲੇ ਤੁਹਾਨੂੰ ਉਪਦੇਸ਼ ਦੇ ਰਹੀ ਹੈ ਵੀ ਮੈਨੂੰ ਗਲ ਵੱਢ ਕੇ ਨਾ ਖਾ, ਮੇਰਾ ਗਲ ਵੱਢ ਕੇ ਨਾ ਖਾ, ਪਰਮਾਤਮਾ ਦੀ ਹਜ਼ੂਰੀ ਵਿੱਚ ਜੀਵਨ ਦੀ ਬਾਜੀ ਹਾਰ ਕੇ ਜਾਏਗਾ। ਇਸ ਲਈ ਬੁਰੇ ਕੰਮ ਕੀਤੇ ਫਲ ਬੁਰਾ, ਭਲੇ ਕੰਮ ਕਰੇਗਾ ਫਲ ਭਲਾ। ਪੁੰਨੀ ਪਾਪੀ ਆਖਣ ਨਾ ਹੀ, ਜਿਹੜਾ ਪੁੰਨ ਤੇ ਪਾਪ ਦੀ ਗੱਲ ਹੈ, ਆਖਣ ਦੇ ਮਾਤਰ ਹੀ ਨਹੀਂ ਹੈ। ਇਹ ਕੰਮ ਕਰਨਾ ਪਾਪ ਆ, ਇਹ ਕੰਮ ਕਰਨਾ ਪੁੰਨ ਆ, ਕੇਵਲ ਗੱਲਾਂ ਕਰੀ ਜਾ, ਨਹੀਂ, ਕਰ ਕਰ ਕਰਨਾ ਲਿਖ ਲੈ ਜਾ, ਜੋ ਕੁਝ ਕਰੇਗਾ ਉਹ ਭੁਗਤੇਗਾ। ਕਿਉਂਕਿ ਪਰਮੇਸ਼ਰ ਦਾ ਅਸੂਲ ਹੈ ਕਿ ਆਪੇ ਬੀਜ ਆਪੇ ਹੀ ਖਾ। ਇਸ ਲਈ ਜੋ ਕੁਛ ਤੂੰ ਬੀਜਿਆ ਉਹ ਤੈਨੂੰ ਅੰਤ ਵੱਢਣਾ ਪਏਗਾ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਵਾ ਆਏ। ਇਸ ਲਈ ਭਲੇ ਕੰਮ ਕਰ, ਚੰਗੇ ਕੰਮ ਕਰ, ਸਾਦਾ ਖਾਣਾ, ਸਾਦਾ ਪਹਿਨਣਾ ਅਤੇ ਸਾਦੀ ਜ਼ਿੰਦਗੀ ਜੀ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋਇਆ ਜਾ ਸਕਦਾ। ਹੰਕਾਰ ਛੱਡ ਦੇ, ਇਹ ਤਰ੍ਹਾਂ ਤਰ੍ਹਾਂ ਦੇ ਨਸ਼ੇ ਆਦਿਕ ਤੇ ਤਰ੍ਹਾਂ ਤਰ੍ਹਾਂ ਦੇ ਜ਼ਬਾਨ ਦੇ ਚਸਕੇ ਛੱਡ ਦੇ। ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਇਹ ਪਲ ਪਲ ਦਾ, ਘੜੀ ਘੜੀ ਦਾ ਤੇਰੇ ਕੋਲੋਂ ਲੇਖਾ ਮੰਗਿਆ ਜਾਣਾ ਵਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾਂ ਪੌਸਨ ਆਕੀਆਂ ਬਾਕੀ ਜਿੰਨਾ ਰਹੀ, ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਕੂੜ ਨਿਖੁੱਟੇ, ਕੂੜ ਨਿਖੁੱਟ ਜਾਏਗਾ, ਕੂੜਿਆਂ ਨੂੰ ਕੋਈ ਥਾਂ ਨਹੀਂ ਮਿਲਣੀ ਉੱਥੇ, ਝੂਠਿਆਂ ਨੂੰ, ਇਹੋ ਜਿਹੇ ਜ਼ਾਲਮ ਲੋਕਾਂ ਨੂੰ ਕੋਈ ਥਾਂ ਨਹੀਂ ਮਿਲਣੀ, ਜਿਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਮਾਸ ਖਾਣ ਵਾਲੇ, ਤੇ ਬੱਕਰੀ ਕਹਿੰਦੀ ਮਾਸ ਖਾਣ ਗਲ ਵੱਢ ਕੇ, ਹੱਥ ਤਨ ਹਾਲ ਤਨਾੜਾ ਕੌਣ ਹੋਵਸ। ਇਸ ਲਈ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਉੱਥੇ ਸੱਚ ਹੀ ਸੱਚ ਦਾ ਨਿਬੇੜਾ ਹੋਣਾ ਪਰਮੇਸ਼ਰ ਦੀ ਦਰਗਾਹ ਚ। ਇਸ ਲਈ ਬੁਰੇ ਕੰਮ ਛੱਡੀਏ, ਗੁਰਮਤ ਦੇ ਧਾਰਨੀ ਹੋਈਏ, ਤਰ੍ਹਾਂ ਤਰ੍ਹਾਂ ਦੇ ਰਸ ਕਸ ਚਸਕਿਆਂ ਚੋਂ ਨਿਕਲ ਕੇ ਨਿਰੰਕਾਰ ਪਰਮਾਤਮਾ ਦੀ ਬੰਦਗੀ, ਪ੍ਰਭੂ ਦੀ ਭਗਤੀ ਵਿੱਚ ਜੁੜੀਏ ਤੇ ਸਾਦਾ ਜੀਵਨ ਜੀ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਈਏ। ਵਾਰ ਪੰਜਵੀਂ ਪੌੜੀ 18 ਵਿੱਚ ਪਾਵਨ ਪਵਿੱਤਰ ਬਚਨ ਗੁਰਮੁਖ ਜਨਾਂ ਦੀ ਉਪਮਾ ਵਿੱਚ ਫੁਰਮਾਨ ਕਰਦੇ ਨੇ। ਚਰਨ ਕਮਲ ਰਹਿ ਰਾਸ ਕਰ, ਗੁਰਮੁਖ ਸਾਧ ਸੰਗਤ ਪਰਗਾਸੀ, ਪੈਰੀ ਪੈ ਪਾ ਖਾਕ ਹੋਏ, ਲੇਖ ਅਲੇਖ ਅਮਰ ਅਬਨਾਸੀ, ਕਰ ਚਰਨ ਓਦਕ ਆਚਮਨ, ਆਦ ਬਿਆਦ ਉਪਾਦ ਖਲਾਸੀ, ਗੁਰਮਤ ਆਪ ਗਵਾਇਆ, ਮਾਇਆ ਅੰਦਰ ਕਰਨ ਉਦਾਸੀ, ਸ਼ਬਦ ਸੁਰਤ ਲਿਵ ਲੀਨ ਹੋਏ, ਨਿਰੰਕਾਰ ਸੱਚ ਖੰਡ ਨਿਵਾਸੀ, ਅਬਗਤ ਗਤ ਅਗਾਧ ਬੋਧ, ਅਕਥ ਕਥਾ ਅਚਰਜ ਗੁਰਦਾਸੀ, ਗੁਰਮੁਖ ਸੁਖ ਫਲ ਆਸ ਨਿਰਾਸੀ, ਗੁਰਮੁਖ ਸੁਖ ਫਲ ਆਸ ਨਿਰਾਸੀ। ਚਰਨ ਕਮਲ ਰਹਿ ਰਾਸ ਕਰ, ਗੁਰਮੁਖ ਸਾਧ ਸੰਗਤ ਪਰਗਾਸੀ। ਜਿਨ੍ਹਾਂ ਗੁਰਮੁਖ ਜਨਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਸਤਿਗੁਰੂ ਦੀ ਚਰਨਾਂ ਕਮਲਾਂ ਦੀ ਰੋ ਰੀਤ ਨੂੰ ਪ੍ਰਗਾਸ ਕੀਤਾ, ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਜੁੜ ਕੇ ਆਪਣੇ ਮਨ ਹਿਰਦੇ ਦੇ ਵਿੱਚ ਚਾਨਣਾ ਕੀਤਾ, ਸਾਧ ਸੰਗਤ ਚ ਆ ਕੇ ਜਿਨ੍ਹਾਂ ਗੁਰਮੁਖ ਜਨਾਂ ਨੇ ਆਪਣੇ ਅੰਦਰ ਦਾ ਹਨੇਰਾ ਮੁਕਾ ਲਿਆ, ਔਰ ਗੁਰੂ ਦੀ ਦੱਸੀ ਹੋਈ ਰੋ ਰੀਤ ਨੂੰ, ਮਰਿਆਦਾ ਨੂੰ ਜਿਨ੍ਹਾਂ ਨੇ ਅਪਣਾਇਆ, ਉਹ ਕੈਸੇ ਜੀਵਨ ਵਾਲੇ ਹਨ? ਉਹ ਫਿਰ ਕੀ ਹੈ ਗੁਰੂ ਘਰ ਦੀ ਮਰਿਆਦਾ ਤੇ ਰੋ ਰੀਤ? ਕਹਿਣ ਲੱਗੇ ਪੈਰੀ ਪੈ ਪਾ ਖਾਕ ਹੋਏ, ਲੇਖ ਅਲੇਖ ਅਮਰ ਅਬਨਾਸੀ। ਉਹ ਉਪਦੇਸ਼ ਰੋ ਰੀਤ ਅਜਿਹੀ ਹੈ ਕਿ ਸਤਿਗੁਰੂ ਦੇ ਪੈਰੀ ਪੈ ਕੇ ਪੈਰਾਂ ਦੀ ਚਰਨ ਧੂੜ ਹੋ ਗਏ ਹਨ, ਉਹ ਲੇਖ ਤੋਂ ਅਲੇਖ ਹੋ ਕੇ ਅਮਰ ਅਤੇ ਅਬਨਾਸੀ ਹੋ ਗਏ ਹਨ। ਕੋਈ ਉਹਨਾਂ ਕੋਲੋਂ ਲੇਖਾ ਨਹੀਂ ਮੰਗਦਾ, ਸਦੀਵੀ ਕਾਲ ਵਾਸਤੇ ਸੰਸਾਰ ਤੇ ਉਹ ਅਮਰ ਨੇ, ਅਬਨਾਸੀ ਹਨ, ਨਾਸ਼ ਨਹੀਂ ਹੁੰਦੇ, ਅਤੇ ਉਹਨਾਂ ਦੀ ਮਹਿਮਾ ਲਿਖਣ ਤੋਂ ਬਾਰੀ ਹੈ, ਅਲੇਖ ਜੀਵਨ ਵਾਲੇ ਬਣ ਗਏ। ਕੋਈ ਉਹਨਾਂ ਦੀ ਮਹਿਮਾ ਨੂੰ ਲਿਖ ਕੇ ਵੀ ਬਿਆਨ ਨਹੀਂ ਕਰ ਸਕਦਾ। ਕਰ ਚਰਨੋਦਕ ਆਚਮਨ, ਆਦ ਬਿਆਦ ਉਪਾਦ ਖਲਾਸੀ। ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਕੇ ਗੁਰੂ ਦੇ ਚਰਨਾਂ ਦੀ ਚਰਨ ਪੌਲ ਲੈ ਕੇ ਕਹਿਣ ਲੱਗੇ ਉਹਨਾਂ ਨੇ ਆਦ ਵਿਆਦ ਉਪਾਦ ਆਪਣੇ ਅੰਦਰੋਂ ਇਹਨਾਂ ਤਿੰਨਾਂ ਹੀ ਤਾਪਾਂ ਦਾ ਨਾਸ਼ ਕਰ ਦਿੱਤਾ ਹੈ। ਭਾਵ ਗੁਰੂ ਦੇ ਚਰਨਾਂ ਦੀ ਪੌਲ ਲੈ ਕੇ ਐਸਾ ਜੀਵਨ ਉਹਨਾਂ ਦਾ ਬਣ ਗਿਆ ਕਰ ਚਰਨੋਦਕ ਆਚਮਨ, ਭਾਵ ਸਤਿਗੁਰ ਦੇ ਚਰਨਾਂ ਕਮਲਾਂ ਦੀ ਚਰਨ ਪੌਲ ਉਹਨਾਂ ਨੇ ਲੈ ਕੇ ਛਕੀ ਹੈ, ਪੀਤੀ ਹੈ। ਆਦ ਵਿਆਦ ਉਪਾਦ ਮਾਨਸਿਕ ਤੌਰ ਤੇ ਸਰੀਰਕ ਤੌਰ ਦੇ ਉੱਤੇ ਐਸੇ ਲੋਕ ਜਿਹੜੇ ਹਨ ਤੇ ਉਪਾਧੀਆਂ ਕਲੇਸ਼ਾਂ ਆਦਿਕਾਂ ਦਾ ਵੀ ਉਹਨਾਂ ਦਾ ਨਾਸ਼ ਹੋ ਗਿਆ, ਖਲਾਸੀ ਪ੍ਰਾਪਤ ਕਰ ਲਈ ਉਹਨਾਂ ਨੇ। ਗੁਰਮਤ ਆਪ ਗਵਾਇਆ ਮਾਇਆ ਅੰਦਰ ਕਰਨ ਉਦਾਸੀ, ਗੁਰੂ ਦੀ ਮਤ ਤੇ ਚੱਲ ਕੇ ਗੁਰਮੁਖ ਜਨਾਂ ਨੇ ਆਪਾ ਭਾਵ ਗਵਾ ਦਿੱਤਾ ਆ ਤੇ ਮਾਇਆ ਦੇ ਵਿੱਚ ਹੀ ਰਹਿ ਕੇ ਉਦਾਸ ਰਹਿ ਰਹੇ ਹਨ। ਰਹਿੰਦੇ ਦੁਨੀਆਂ 'ਚ ਹੀ ਨੇ, ਜਗਤ ਵਿੱਚ ਹੀ ਨੇ, ਪਰ ਮਨ ਬਿਰਤੀ ਕਰਕੇ ਸੰਸਾਰ ਜਗਤ ਤੋਂ ਅਤੀਤ ਉਪਰਾਮ ਹੋ ਕੇ ਵੱਖਰੇ ਰਹਿੰਦੇ ਹਨ। ਮਾਇਆ ਦਾ, ਮੋਹ ਦਾ, ਸੰਸਾਰ ਦਾ, ਕੋਈ ਦੁਨੀਆਂ ਦੀ ਮਮਤਾ ਦਾ ਕੋਈ ਲੇਪ ਸ਼ੇਪ ਨਹੀਂ ਹੈ ਗੁਰਮੁਖ ਜਨਾਂ ਦੇ ਉੱਤੇ। ਸ਼ਬਦ ਸੁਰਤ ਲਿਵ ਲੀਨ ਹੋਏ ਨਿਰੰਕਾਰ ਸੱਚਖੰਡ ਨਿਵਾਸੀ, ਸੁਰਤ ਨੂੰ ਸ਼ਬਦ ਦੇ ਵਿੱਚ ਜੋੜਿਆ, ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਨੇ ਲਿਵ ਲਾਈ ਹੈ। ਐਸੀ ਮਗਨਤਾ ਵਾਲੀ ਉਹਨਾਂ ਦੀ ਅਵਸਥਾ ਹੈ ਕਿ ਉਹ ਨਿਰੰਕਾਰ ਪਰਮਾਤਮਾ ਦੇ ਸੱਚਖੰਡ ਦੇ ਨਿਵਾਸੀ ਬਣ ਗਏ। ਜਦੋਂ ਸ਼ਬਦ ਦੇ ਵਿੱਚ ਸੁਰਤ ਲੱਗ ਗਈ, ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਲਿਆ, ਲਿਵ ਲਾ ਲਈ, ਤਾਂ ਸਾਧ ਸੰਗਤ ਕਹਿਣ ਲੱਗੇ ਉਹਨਾਂ ਦਾ ਨਿਵਾਸ ਸੱਚਖੰਡ ਦੇ ਵਿੱਚ ਹੋ ਜਾਂਦਾ। ਨਿਰੰਕਾਰ ਪਰਮਾਤਮਾ ਦੀ ਹਜ਼ੂਰੀ ਵਿੱਚ ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਪਰਮਾਤਮਾ ਦੇ ਸੱਚਖੰਡ ਦੇ ਨਿਵਾਸੀ ਬਣ ਜਾਂਦੇ। ਪਰਮੇਸ਼ਰ ਦੇ ਚਰਨਾਂ 'ਚ ਉਹਨਾਂ ਨੂੰ ਟਿਕਾਣਾ ਮਿਲਦਾ, ਥਾਂ ਮਿਲ ਜਾਂਦੀ ਹੈ। ਅਬ ਗਤ ਗਤ ਅਗਾਧ ਬੋਧ ਅਕਥ ਕਥਾ ਅਚਰਜ ਗੁਰਦਾਸੀ, ਉਹਨਾਂ ਦੀ ਜਿਹੜੀ ਗਤ ਹੈ ਉਹ ਅਬ ਗਤ, ਭਾਵ ਉਹਨਾਂ ਦੀ ਅਵਸਥਾ ਜਿਹੜੀ ਹੈ ਉਹ ਬਿਆਨ ਤੋਂ ਬਾਹਰੀ ਹੋ ਜਾਂਦੀ ਹੈ, ਡੂੰਘੇ ਗਿਆਨ ਵਾਲੀ ਹੈ ਉਹਨਾਂ ਦੀ ਅਵਸਥਾ, ਕਥਨ ਤੋਂ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਅਸਚਰਜ ਗੁਰੂ ਦੀ ਸੇਵਾ ਕਰਕੇ ਉਹ ਵੀ ਅਸਚਰਜ ਰੂਪ ਹੀ ਬਣ ਜਾਂਦੇ ਹਨ। ਗੁਰਮੁਖ ਸੁਖ ਫਲ ਆਸ ਨਿਰਾਸੀ, ਜਿਹੜੇ ਗੁਰਮੁਖ ਜਨ ਹਨ ਉਹ ਸੁਖ ਫਲ ਪ੍ਰਾਪਤ ਕਰਕੇ, ਆਤਮਿਕ ਸੁਖ ਦਾ ਫਲ ਪ੍ਰਾਪਤ ਕਰਕੇ ਆਸਾ ਤੋਂ ਨਿਰਆਸ ਹੋ ਜਾਂਦੇ ਹਨ। ਦੁਨੀਆਂ ਦੇ ਕਿਸੇ ਪਦਾਰਥ ਤੇ, ਦੁਨੀਆਂ ਦੀ ਮਾਇਆ, ਆਪਣੀ ਪ੍ਰਭਤਾ ਵਡਿਆਈ ਤੇ ਸ਼ੋਹਰਤ ਦੀ ਕੋਈ ਆਸ ਨਹੀਂ ਹੈ ਉਹਨਾਂ ਨੂੰ। ਉਹ ਦੁਨੀਆਂ ਤੋਂ ਨਹੀਂ ਆਸ ਰੱਖਦੇ ਵੀ ਸੰਸਾਰ ਸਾਨੂੰ ਚੰਗਾ ਆਖੇ, ਵਡਿਆਈ ਕਰੇ, ਸ਼ੋਹਰਤ ਪ੍ਰਭਤਾ ਮਿਲੇ ਸਾਨੂੰ, ਨਹੀਂ। ਆਤਮਿਕ ਆਨੰਦ ਉਹਨਾਂ ਨੇ ਪ੍ਰਾਪਤ ਕਰ ਲਿਆ ਤੇ ਮਾਇਆ ਆਦਿਕ ਦੀਆਂ ਆਸਾਂ ਵਾਲੇ ਪਾਸਿਓਂ ਵੀ ਉਹ ਉਦਾਸ ਹੋ ਜਾਂਦੇ ਹਨ। ਇਸ ਲਈ ਸਤਿਗੁਰੂ ਵੀ ਅਚਰਜ ਸਰੂਪ, ਹੈਰਾਨ ਕਰ ਦੇਣ ਵਾਲੀ ਉਹਨਾਂ ਦੀ ਅਵਸਥਾ। ਇਸ ਲਈ ਗੁਰੂ ਦੇ ਦਾਸ, ਗੁਰੂ ਦੇ ਸਿੱਖ ਵੀ ਜਿਹੜੇ ਉਹ ਵੀ ਐਸੀ ਅਵਸਥਾ ਵਾਲੇ ਹੀ ਬਣ ਜਾਂਦੇ ਹਨ। ਵਾਰ ਪੱਚਵੀਂ ਪੌੜੀ 19 ਵਿੱਚ ਸਤਿਸੰਗ ਦੀ ਮਹਾਨਤਾ ਦੱਸਦਿਆਂ ਹੋਇਆਂ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ ਭਾਈ ਗੁਰਦਾਸ ਜੀ। ਕਹਿਣ ਲੱਗੇ, ਸਣ ਵਣ ਵਾੜੀ ਖੇਤ ਇੱਕ ਪਾਰੇ ਉਪਕਾਰ ਵਿਕਾਰ ਜਣਾਵੇ, ਖਲ ਕਢਾਏ ਵਟਾਏ ਸਣ ਰੱਸਾ ਬੰਧਨ ਹੋਏ ਬਣਾਵੇ, ਖਾਸਾ ਮਲ ਮਲ ਸਿਰੀ ਸਾਫ ਸੂਤ ਕਤਾਏ ਕਪਾਹ ਬਣਾਵੇ, ਲੱਜਣ ਕੱਜਣ ਹੋਏ ਕੈ ਸਾਧ ਅਸਾਧ ਬਿਰਦ ਬਿਰਦਾਵੇ, ਸੰਗ ਦੋਖ ਨਿਰਦੋਖ ਮੋਖ ਸੰਗ ਸੁਭਾਉ ਨਾ ਸਾਧ ਮਿਟਾਵੇ, ਤਰੱਪੜ ਹੋਵੇ ਧਰਮਸ਼ਾਲ ਸਾਧ ਸੰਗਤ ਪਗ ਧੂੜ ਧੁਮਾਵੇ, ਕੁੱਟ ਕੁੱਟ ਸਣ ਕਿਰਤਾਸ ਕਰ ਹਰ ਜਸ ਲਿਖ ਪੁਰਾਣ ਸੁਣਾਵੇ, ਪਤਤ ਪੁਨੀਤ ਕਰੇ ਜਨ ਭਾਵੇ, ਪਤਤ ਪੁਨੀਤ ਕਰੇ ਜਨ ਭਾਵੇ। ਕਹਿਣ ਲੱਗੇ, ਸਣ ਵਣ ਵਾੜੀ ਖੇਤ ਇੱਕ ਪਾਰੇ ਉਪਕਾਰ ਵਿਕਾਰ ਜਣਾਵੇ। ਸਣ ਅਤੇ ਕਪਾਹ, ਇਹ ਦੋ ਖੇਤੀਆਂ ਪੰਜਾਬ ਦੇ ਵਿੱਚ ਅਰਥਾਤ ਭਾਰਤ ਦੇਸ਼ ਦੇ ਵਿੱਚ ਹੁੰਦੀਆਂ ਹੈ। ਕਪਾਹ ਦਾ ਆਮ ਤੌਰ 'ਤੇ ਬਹੁਤਿਆਂ ਨੂੰ ਪਤਾ ਆ, ਜਿਹੜੇ ਕਪਾਹ ਵੜੇਵੇਂ ਬੀਜਦੇ ਨੇ ਅਤੇ ਕਪਾਹ ਉੱਗਦੀ, ਇਹਨੂੰ ਨਰਮਾ ਵੀ ਕਹਿੰਦੇ ਨੇ। ਉਹਦੇ ਤੋਂ ਫਿਰ ਰੂੰ ਦੀਆਂ ਫੁੱਟੀਆਂ ਲੱਗਦੀਆਂ ਉੱਪਰ, ਫਿਰ ਉਹ ਰੂੰ ਜਿਹੜਾ ਉਹਨੂੰ ਇਕੱਠਾ ਕੀਤਾ ਜਾਂਦਾ, ਉਹਨੂੰ ਵੇਲਣਿਆਂ ਦੇ ਵਿੱਚ ਮਸ਼ੀਨਾਂ ਦੇ ਵਿੱਚ ਪਿੰਜਿਆ ਜਾਂਦਾ, ਉਹਦੇ ਤੋਂ ਫਿਰ ਸੂਤ ਕੱਤਿਆ ਜਾਂਦਾ, ਉਹਦੇ ਤੋਂ ਸੂਤ ਤੋਂ ਫਿਰ ਤਾਣਾ ਪੇਟਾ ਬਣਾ ਕੇ ਅਤੇ ਕੱਪੜਾ ਬਣਦਾ, ਜਿਹੜਾ ਲੋਕਾਂ ਨੂੰ ਸੀਣ ਵਾਸਤੇ, ਸੀਂ ਕੇ ਆਪਣੇ ਗਲ ਪਾਉਣ ਵਾਸਤੇ, ਆਪਣਾ ਪਰਦਾ ਕੱਜਣ ਵਾਸਤੇ ਵਰਤਿਆ ਜਾਂਦਾ। ਪਰ ਉਹ ਜਿਹੜਾ ਕੱਪੜਾ ਆ ਉਹ ਬਣਿਆ ਆ ਉਸੇ ਕਪਾਹ ਤੋਂ। ਇੱਕ ਸਣ ਦਾ ਖੇਤ ਹੁੰਦਾ ਸਣ, ਅੱਜ ਕੱਲ੍ਹ ਸਣ ਜਿਹੜੀ ਆ ਇਹ ਘੱਟ ਬੀਜਣ ਲੱਗ ਪਏ ਲੋਕ, ਪਰ ਦਾਸ ਮੈਂ ਪਿੰਡਾਂ ਦੇ ਵਿੱਚ ਜੰਮਿਆ ਪਲਿਆ ਮੈਂ ਵੇਖਦਾ ਰਿਹਾ, ਸਣ ਦੇ ਖੇਤ ਵੀ ਮੈਂ ਵੇਖੇ ਆ, ਵਾਹਵਾ ਉੱਚੇ ਉਹਦੇ ਬੂਟੇ ਹੁੰਦੇ, ਜਿਵੇਂ ਚਰੀ ਦੇ ਬੂਟੇ ਹੁੰਦੇ ਨਾ, ਜਿਵੇਂ ਕਮਾਦ ਹੁੰਦਾ, ਅਤੇ ਕਮਾਦ ਦਾ ਗੰਨਾ ਤਾਂ ਮੋਟਾ ਹੁੰਦਾ, ਪਤਲੀਆਂ ਪਤਲੀਆਂ ਛਿਟੀਆਂ ਹੁੰਦੀਆਂ ਇਹਦੀਆਂ, ਅਤੇ ਸਣ ਵੀ ਜਿਹੜੀ ਹੁੰਦੀ ਸੀ ਉਹ ਵੀ ਬੀਜੀ ਜਾਂਦੀ ਸੀ। ਇਹਦੇ ਸਣ ਦੇ ਬੂਟਿਆਂ ਨੂੰ ਵੱਢ ਕੇ ਕੱਟ ਕੇ ਅਤੇ ਇਹਨਾਂ ਨੂੰ ਸੁਕਾ ਕੇ ਫਿਰ ਪਾਣੀ ਦੇ ਵਿੱਚ ਵੀ ਇਹਨੂੰ ਡੋਬਿਆ ਜਾਂਦਾ ਸੀਗਾ ਕਿੰਨਾ ਕਿੰਨਾ ਚਿਰ, ਫਿਰ ਇਹਦੇ ਤੋਂ ਸਣ ਤੋਂ, ਸਣ ਦੇ ਬੂਟਿਆਂ ਤੋਂ ਫਿਰ ਉੱਪਰੋਂ ਇਹਦੀ ਛਿਲਕਾ ਲੱਥਦਾ ਸੀ, ਉਹ ਜਿਹੜੀ ਛਿੱਲ ਲੱਥਦੀ ਸੀ ਉਹਦੇ ਤੋਂ ਫਿਰ ਸੂਤ ਕੱਤਦੇ ਸੀ ਇਹਦਾ, ਉਹਦੇ ਤੋਂ ਮੰਜੇ ਬੁਣਦੇ ਰਹੇ ਸੀ। ਅੱਜ ਵੀ ਕਈ ਮੰਜੇ ਹੈਗੇ ਨੇ ਐਸੇ ਜਿਹੜੇ ਬੁਣੇ ਹੋਏ ਨੇ, ਅਤੇ ਕਹਿੰਦੇ ਵੀ ਕਿਹੜਾ ਵਾਣ ਇਸ ਮੰਜੇ ਨੂੰ ਲਾਉਣਾ, ਬਈ ਕਿਹੜੇ ਵਾਣ ਦੀ ਵਰਤੋਂ ਕਰਨੀ ਜਿਸ ਨਾਲ ਇਹ ਮੰਜਾ ਬੁਣਨਾ, ਉਹ ਕਹਿੰਦੇ ਸਾਣਿਆ, ਸਣਦਾ ਆ ਸੂਤ, ਇਹ ਉਹਦੇ ਨਾਲ ਬੁਣਿਆ ਆ। ਨਾਰੀਅਲ ਦਾ ਵਾਣ, ਸਣ ਦਾ ਵਾਣ, ਇਸ ਤਰ੍ਹਾਂ ਜ਼ਿਕਰ ਕਰਦੇ ਸੀ। ਅਸੀਂ ਦੇਖਦੇ ਰਹੇ ਮੰਜੇ ਅਜੇ ਵੀ ਹੈਗੇ ਨੇ ਪੰਜਾਬ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ ਇਸ ਤਰ੍ਹਾਂ। ਅਤੇ ਉਹ ਜਿਹੜਾ ਸਣ ਆ ਉਹਨੂੰ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਕਾਗਜ਼ ਆਦਿਕ ਬਣਾਉਂਦੇ ਸੀ ਉਦੋਂ ਵੀ ਉਹਦਾ ਪ੍ਰਯੋਗ ਕੀਤਾ ਜਾਂਦਾ ਸੀ ਉਹਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਜ਼ਿਕਰ ਕਰਦੇ ਹਨ, ਆਓ ਬਚਨ ਸਰਵਣ ਕਰੀਏ, ਵੇਖੋ ਕੈਸੀਆਂ ਕੈਸੀਆਂ ਪੁਰਾਤਨ ਦਲੀਲਾਂ ਦਿੰਦੇ ਹਨ। ਮੈਂ ਕਦੇ ਕਦੇ ਬੇਨਤੀ ਕਰਿਆ ਕਰਦਾ ਕਿ ਜਿਹੜੇ ਸਾਡੇ ਬੱਚੇ ਹਨ ਉਹਨਾਂ ਨੂੰ ਜਦੋਂ ਆਪਾਂ ਆਪਣੀ ਪੰਜਾਬੀ ਦੀਆਂ ਬਾਤਾਂ ਸੁਣਾਵਾਂਗੇ, ਪੰਜਾਬ ਦੀਆਂ ਗੱਲਾਂ, ਆਪਣੇ ਕਲਚਰ ਦੀਆਂ ਗੱਲਾਂ ਸੁਣਾਵਾਂਗੇ, ਫਿਰ ਉਹ ਸਤਿਗੁਰੂ ਪਾਤਸ਼ਾਹ ਨਾਲੋਂ, ਗੁਰਬਾਣੀ ਨਾਲੋਂ, ਸ਼ਬਦ ਨਾਲੋਂ ਟੁੱਟ ਨਹੀਂ ਸਕਦੇ। ਇਸ ਲਈ ਸਾਧ ਸੰਗਤ ਇਹ ਵੀ ਦਾਸ ਬੇਨਤੀ ਕਰਦੇ, ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਣੀ, ਪੰਜਾਬੀ ਲਿਖਣੀ, ਪੰਜਾਬੀ ਵਿੱਚ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ। ਇਹਨੂੰ ਸਾਡੀ ਮਾਂ ਬੋਲੀ ਕਹਿੰਦੇ ਆ, ਇਸ ਕਰਕੇ ਮਾਂ ਬੋਲੀ ਨਾਲੋਂ ਕਦੇ ਨਹੀਂ ਟੁੱਟਣਾ। ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰਿਓ। ਹੁਣ ਕਪਾਹ ਦਾ ਦ੍ਰਿਸ਼ਟਾਂਤ, ਸਣ ਦਾ ਦ੍ਰਿਸ਼ਟਾਂਤ ਦੇਣਾ ਹੋਵੇ ਤਾਂ ਬੱਚਿਆਂ ਨੂੰ ਕਿਵੇਂ ਪਤਾ ਲੱਗਣਾ ਹੈ? ਇਸ ਲਈ ਬਹੁਤ ਜ਼ਰੂਰੀ ਹਨ ਇਹ ਬਾਤਾਂ, ਕਦੇ ਮਾਂ ਬੋਲੀ ਨਾਲੋਂ ਟੁੱਟੀ ਦਾ ਨਹੀਂ ਹੈ। ਫੁਰਮਾਨ ਕਰ ਰਹੇ ਨੇ, ਸਣ ਵਣ ਵਾੜੀ ਖੇਤ ਇੱਕ, ਪਰ ਉਪਕਾਰ ਵਿਕਾਰ ਜਣਾਵੈ, ਸਣ ਅਤੇ ਕਪਾਹ ਦਾ ਖੇਤ ਇੱਕੋ ਹੀ ਹੈ। ਪਰੰਤੂ ਕਪਾਹ ਪਰ ਉਪਕਾਰ ਅਰ ਸਣ ਵਿਕਾਰ ਖੋਟੀ ਕਾਰ ਜਣਾਉਂਦੀ ਹੈ, ਭਾਵ ਖਾਲ ਕਢਾਏ ਵਟਾਏ ਸਣ, ਰੱਸਾ ਬੰਧਨ ਹੋਏ ਬਣਾਵੈ। ਕਹਿੰਦੇ ਖਾਲ ਕਢਾ ਕੇ ਜਿਹੜੀ ਸਣ ਆ ਇਹ ਵੱਟੀ ਜਾਂਦੀ ਹੈ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ। ਭਾਵੇਂ ਇਹਦੇ ਤੋਂ ਮੰਜੇ ਵੀ ਬੁਣੇ ਜਾਂਦੇ ਸੀਗੇ, ਪਰ ਭਾਈ ਗੁਰਦਾਸ ਜੀ ਨੇ ਇਹਦਾ ਦ੍ਰਿਸ਼ਟਾਂਤ ਪਤਾ ਕੀ ਲਿਆ? ਵੇਖੋ ਇੱਕ ਦੂਜੇ ਦੇ ਉਲਟ ਕਪਾਹ ਅਤੇ ਸਣ ਨੂੰ ਦੱਸ ਰਹੇ ਆ। ਕਹਿੰਦੇ ਸਣ ਦੇ ਰੱਸੇ ਵੱਟੇ ਜਾਂਦੇ ਸੀਗੇ ਅਤੇ ਰੱਸਿਆਂ ਦੇ ਨਾਲ ਲੋਕਾਂ ਨੂੰ ਬੰਨਦੇ ਸੀਗੇ, ਅਤੇ ਉਹ ਜਿਹੜੀ ਸਣ ਸੀ ਉਹ ਲੋਕਾਂ ਵਾਸਤੇ ਫਾਈ ਬਣ ਜਾਂਦੀ ਸੀ। ਭਾਵੇਂ ਉਹਦੇ ਤੋਂ ਕੋਈ ਕੰਮ ਹੀ ਲੈ ਰਿਹਾ, ਪਰ ਉਹ ਕੰਮ ਉਹਦੇ ਤੋਂ ਲੈ ਰਹੇ ਵੀ ਲੋਕਾਂ ਦੇ ਗਲ ਫਾਹ ਪਾਉਂਦੇ, ਉਹ ਬੰਨ ਦਿੰਦੇ ਲੋਕਾਂ ਨੂੰ। ਕਹਿੰਦੇ ਖਲ ਕਢਾਏ ਵਟਾਏ ਸਣ, ਸਣ ਵੱਟੀ ਜਾਂਦੀ ਹੈ ਅਤੇ ਰੱਸਿਆਂ ਦੀ ਫਾਈ ਹੋ ਕੇ ਲੋਕਾਂ ਨੂੰ ਬਣਾਉਂਦੀ ਹੈ। ਖਾਸਾ ਮਲਮਲ ਸਿਰੀ ਸਾਫ, ਸੂਤ ਕਟਾਏ ਕਪਾਹ ਬਣਾਵੇ। ਕਹਿੰਦੇ ਹੁਣ ਜਿਹੜੀ ਕਪਾਹ ਹੈ ਉਹਦੇ ਤੋਂ ਹੁਣ ਕਾਟਨ ਦੇ ਕੱਪੜੇ ਬਣੇ, ਸੂਤ ਬਣਿਆ, ਉਹਦੇ ਤੋਂ ਖਾਸਾ ਮਲਮਲ ਸਿਰੀ ਸਾਫ, ਜਿਸ ਨੂੰ ਆਪਾਂ ਕਾਟਨ ਵੀ ਕਹਿ ਦਿੰਦੇ ਹਾਂ, ਇਹ ਤਰ੍ਹਾਂ ਤਰ੍ਹਾਂ ਦੇ ਕੱਪੜੇ ਅਤੇ ਬਸਤਰ ਸੂਤ ਕੱਤ ਕੇ ਫਿਰ ਉਹਦੇ ਤੋਂ ਕਪਾਹ ਤੋਂ ਬਣਾਏ ਜਾਂਦੇ ਹਨ। ਲੱਜਣ ਕੱਜਣ ਹੋਏ ਕੈ, ਸਾਧ ਅਸਾਧ ਬਿਰਦ ਬਿਰਦਾਵੇ। ਉਹ ਕੱਪੜੇ ਲੱਜਾ ਦੇ ਢੱਕਣ ਹੋ ਕੇ, ਭਾਵ ਉਹ ਕੱਪੜੇ ਲੱਜਪੱਤ ਦੇ ਰਾਖੇ ਬਣ ਗਏ ਨੇ, ਅਤੇ ਸਾਧਾਂ ਅਤੇ ਅਸਾਧਾਂ ਭਾਵ ਭਾਵੇਂ ਕੋਈ ਸਾਧ ਆ ਤੇ ਭਾਵੇਂ ਕੋਈ ਗੁਰੂ ਤੋਂ ਬੇਮੁਖ ਆ, ਉਹ ਸਾਰਿਆਂ ਦੀ ਰੱਖਿਆ ਕਰਦੇ, ਭਾਵ ਸਾਰਿਆਂ ਦਾ ਨੰਗੇਜ ਢੱਕਦੇ ਆ, ਨੰਗਾਪਣ ਜਿਹੜਾ ਉਹਨੂੰ ਢੱਕ ਦਿੰਦੇ ਆ ਉਹ ਕੱਪੜੇ, ਭਾਵੇਂ ਖਾਸਾ ਹੋਵੇ ਮਲਮਲ ਹੋਵੇ, ਕੋਈ ਵੀ ਕੱਪੜਾ ਕਪਾਹ ਤੋਂ ਬਣਿਆ। ਸੰਗ ਦੋਖ ਨਿਰਦੋਖ ਮੋਖ, ਸੰਗ ਸੁਭਾਉ ਨਾ ਸਾਧ ਮਿਟਾਵੇ। ਨਿਰਦੋਖਾਂ ਦੀ ਭਾਵ ਸੰਤਾਂ ਦੀ ਜੇਕਰ ਸੰਗਤ ਹੋਵੇ ਤਾਂ ਜਿਹੜੇ ਦੋਸ਼ੀ ਗੁਨਾਹਗਾਰ ਆ ਉਹ ਵੀ ਮੁਕਤੀ ਪਾਉਂਦੇ ਹਨ, ਕਿਉਂ ਜੋ ਸਾਧੂ ਆਪਣੀ ਸੰਗਤ ਦਾ ਸੁਭਾਅ ਗਵਾਉਂਦੇ ਨਹੀਂ ਹਨ। ਸਾਧੂ ਜਨਾਂ ਦੇ ਪਾਸ ਕੋਈ ਵੀ ਆਵੇ ਉਹਦੇ ਉੱਤੇ ਪਰ ਉਪਕਾਰ ਹੀ ਕਰਦੇ ਹਨ। ਤੱਪੜ ਹੋਵੇ ਧਰਮਸ਼ਾਲ, ਸਾਧ ਸੰਗਤ ਪੱਗ ਧੂੜ ਧੁਮਾਵੇ। ਕਹਿਣ ਲੱਗੇ ਤੱਪੜ ਧਰਮਸ਼ਾਲ ਦੇ ਵਿੱਚ ਵਿਛਦੇ, ਹਰ ਸਾਧਾਂ ਦੀ ਚਰਨ ਧੂੜ ਹੋ ਕੇ ਉਹ ਜਿਹੜੇ ਤੱਪੜ ਆ ਉਹ ਵੀ ਕਰਤਾਰਥ ਹੁੰਦੇ ਆ, ਨਵਾਜੇ ਜਾਂਦੇ ਆ। ਪਰ ਹੁਣ ਉਹ ਜਿਹੜੇ ਤੱਪੜ ਨੇ ਜਾਂ ਕੋਈ ਚੀਜ਼ਾਂ ਆਦਿਕ ਬਣੀਆਂ ਉਹ ਕਪਾਹ ਤੋਂ ਬਣੀਆਂ ਹਨ। ਕੁੱਟ ਕੁੱਟ ਸਨ ਕਿਰਤਾਸ ਕਰ, ਹਰ ਜਸ ਲਿਖ ਪੁਰਾਣ ਸੁਣਾਵੇ। ਕੁੱਟ ਕੁੱਟ ਕੇ ਸਨ ਦੇ ਕਾਗਜ਼ ਬਣਾ ਕੇ ਹਰੀ ਦਾ ਜਸ ਗਿਆਨੀ ਲਿਖ ਕੇ ਲੋਕਾਂ ਨੂੰ ਸੁਣਾਉਂਦੇ ਆ, ਭਾਵ ਭਲੀ ਸੰਗਤ ਨਾਲ ਬੁਰੇ ਵੀ ਸੁਧਰ ਜਾਂਦੇ। ਆਗੀ ਨਾ ਉਹ ਗੱਲ ਜਿਹੜੀ ਦਾਸ ਨੇ ਬੇਨਤੀ ਕੀਤੀ ਸੀ ਪਹਿਲਾਂ, ਸਨ ਦਾ ਇਹ ਵੀ ਦ੍ਰਿਸ਼ਟਾਂਤ ਲਿਆ ਵੀ ਉਹਦੇ ਤੋਂ ਰੱਸੇ ਵੱਟੇ ਗਏ, ਰੱਸੇ ਲੋਕਾਂ ਨੂੰ ਬੰਨਦੇ। ਪਰ ਹੁਣ ਜਿਹੜੇ ਪਸ਼ੂ ਆ ਉਹਨਾਂ ਦੇ ਗੱਲ ਵੀ ਰੱਸੇ ਪਾਉਂਦੇ, ਸਣ ਦਾ ਰੱਸਾ ਪਾਇਆ ਉਹ ਬੱਝਾ ਵਾ ਪਸ਼ੂ, ਸੰਭਾਲ ਕੇ ਰੱਖਿਆ ਵੀ ਕਿਤੇ ਬਾਹਰ ਅੰਦਰ ਨਾ ਦੌੜ ਜੇ। ਹੁਣ ਬੇਨਤੀ ਸੁਣਿਓ, ਕਹਿਣ ਲੱਗੇ ਜਿਹੜੀ ਸਣ ਆ ਉਹਨੂੰ ਕੁੱਟ ਕੁੱਟ ਕੇ ਨਾ ਕੁੱਟ ਕੁੱਟ ਕੇ ਬਰੀਕ ਕਰਕੇ, ਤੇ ਜਦੋਂ ਕਾਗਜ਼ ਬਣਾਉਂਦੇ ਸੀ ਤੇ ਲੋਕ ਪੁਰਾਣੇ ਸਮੇਂ ਚ ਜਿਹੜਾ ਪੇਪਰ ਬਣਦਾ ਸੀ ਉਹਦੇ ਵਿੱਚ ਉਹ ਸਣ ਵੀ ਪਾਈ ਜਾਂਦੀ ਸੀ, ਤੇ ਉਸ ਪੇਪਰ ਦੇ ਉੱਤੇ ਜਿਹੜਾ ਸਣ ਤੋਂ ਬਣਿਆ ਪੇਪਰ, ਤੇ ਉਸ ਪੇਪਰ ਦੇ ਉੱਤੇ ਗੁਰੂ ਦੀ ਬਾਣੀ ਲਿਖ ਦਿਓ, ਉਸ ਪੇਪਰ ਦੇ ਉੱਤੇ ਗੁਰੂ ਦਾ ਸ਼ਬਦ ਲਿਖ ਦਿਓ, ਉਹਦੇ ਉੱਤੇ ਸ਼ੁਭ ਗੱਲਾਂ ਗੁਰੂ ਦਾ ਇਤਿਹਾਸ ਲਿਖ ਦਿਓ, ਤੇ ਲੋਕੀ ਉਹਨੂੰ ਮੱਥੇ ਟੇਕਦੇ ਹੈ, ਪੜ੍ਹ ਪੜ੍ਹ ਕੇ ਸੁਣਾਉਂਦੇ, ਲੋਕਾਂ ਦਾ ਜੀਵਨ ਸਫਲ ਹੁੰਦਾ। ਭਾਵ ਕਿ ਉਹ ਸਣ ਵੀ ਜਿਹੜੀ ਆ ਉਹ ਪੂਜੀ ਗਈ। ਇੱਥੇ ਹੁਣ ਦਾਸ ਨੇ ਬੇਨਤੀ ਕਰਨੀ, ਮਾਫ ਕਰਿਓ, ਭਾਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਇੱਥੇ ਅੰਕਿਤ ਨਹੀਂ ਕੀਤੇ, ਦਾਸ ਹੋਰ ਵੀ ਦ੍ਰਿਸ਼ਟਾਂਤ, ਕਿਉਂਕਿ ਭਾਈ ਗੁਰਦਾਸ ਜੀ ਨੇ ਇੱਕ ਦ੍ਰਿਸ਼ਟਾਂਤ ਲਿਆ ਉਹਦਾ ਪ੍ਰਮਾਣ। ਜਿਵੇਂ ਹੁਣ ਸਣ ਨੂੰ ਦੱਸਦੇ ਆ, ਉਸ ਸਣ ਤੋਂ ਮੰਜੇ ਵੀ ਬੁਣੇ ਗਏ, ਲੋਕ ਆਰਾਮ ਕਰਦੇ, ਸਾਧੂ ਜਨ ਵੀ ਉਹਦੇ ਤੇ ਸੌਂ ਸਕਦੇ, ਬੰਦਗੀ ਵਾਲੇ ਵੀ। ਉਸੇ ਸਣ ਤੋਂ ਕਾਗਜ਼ ਵੀ ਬਣਿਆ, ਪੇਪਰ ਬਣਿਆ, ਉਸ ਪੇਪਰ ਦੇ ਉੱਤੇ ਗੁਰੂ ਦੀ ਬਾਣੀ ਲਿਖੀ, ਸ਼ਬਦ ਲਿਖਿਆ, ਬੰਦਗੀ ਭਗਤੀ ਦੀਆਂ ਬਾਤਾਂ ਗੁਰ ਇਤਿਹਾਸ ਲਿਖਿਆ, ਲੋਕੀ ਨਮਸਕਾਰਾਂ ਕਰਦੇ ਹਨ ਉਸਨੂੰ, ਉਹ ਕਾਗਜ਼ ਵੀ ਪੂਜਿਆ ਗਿਆ, ਬਣਿਆ ਕਾਹਦੇ ਤੋਂ, ਸਣ ਤੋਂ। ਹੁਣ ਦੂਸਰੀ ਬੇਨਤੀ, ਜਿਹੜੀ ਕਪਾਹ ਹੈ, ਕਪਾਹ ਤੋਂ ਰੂੰ ਬਣਿਆ, ਰੂੰ ਤੋਂ ਸੂਤ ਕੱਤਿਆ ਗਿਆ, ਸੂਤ ਤੋਂ ਫਿਰ ਕੱਪੜਾ ਬਣਿਆ, ਮਲਮਲ ਬਣੀ, ਕੋਟਨ ਬਣੀ, ਆਪਾਂ ਦਸਤਾਰਾਂ ਸਜਾਉਂਦੇ ਹਾਂ ਸਿਰ 'ਤੇ, ਸਰਦਾਰੀ ਹੈ ਸਾਡੀ ਉਹ, ਪਰ ਕਿੱਥੋਂ ਤੁਰੀ, ਕਪਾਹ ਤੋਂ। ਕਹਿੰਦੇ ਪੱਗ ਲੈਣ ਜਾਈਏ ਨਾ, ਦਸਤਾਰ ਦਾ ਕੱਪੜਾ ਲੈਣ ਜਾਈਏ ਦੁਕਾਨ 'ਤੇ, ਦੁਕਾਨਦਾਰ ਪੁੱਛਦਾ, ਦੱਸੋ ਜੀ ਮਲਮਲ ਦੀ ਲੈਣੀ ਪੱਗ, ਦੱਸੋ ਆਰਕੰਡੀ ਦੀ ਲੈਣੀ ਆ, ਕਾਹਦੀ ਪੱਗ ਚਾਹੀਦੀ ਹੈ, ਰੂਬੀਆ ਦੀ ਚਾਹੀਦੀ ਹੈ। ਪਰ ਉਹ ਹੁਣ ਜਿਹੜੀ ਚੀਜ਼ ਬਣੀ ਹੈ ਉਹ ਤਾਂ ਸਾਧ ਸੰਗਤ ਹੁਣ ਕਪਾਹ ਤੋਂ ਹੀ ਹਨ। ਅਗਲੀ ਬੇਨਤੀ, ਉਸੇ ਕਪਾਹ ਤੋਂ ਸੁੰਦਰ ਬਸਤਰ ਬਣੇ, ਕੱਪੜੇ ਬਣੇ, ਦਰਜੀਆਂ ਨੇ ਸੀਤੇ, ਕਿਸੇ ਦਾ ਪਰਦਾ ਢੱਕਿਆ, ਨੰਗੇਜ ਢੱਕਿਆ। ਪਰ ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ, ਉਸੇ ਕੱਪੜੇ ਤੋਂ ਉਹਨਾਂ ਮਿੱਲਾਂ ਦੇ ਵਿੱਚ ਹੀ, ਕਾਰਖਾਨਿਆਂ 'ਚ ਹੀ ਉਹ ਕੱਪੜਾ ਬਣਿਆ, ਜਿਹੜੇ ਕੱਪੜੇ ਖਾਸ ਨਾਪ ਦੇ ਆਪਾਂ ਦੁਕਾਨ ਤੋਂ ਬਸਤਰ ਕਟਾ ਕੇ ਲਿਆਂਦਾ ਥਾਨ ਨਾਲੋਂ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਰੁਮਾਲਾ ਬਣ ਕੇ ਸੁਭਾਏਮਾਨ ਹੋ ਗਿਆ, ਉਹਨੂੰ ਸਹਿਬੀ ਮਿਲ ਗਈ ਉਸ ਕੱਪੜੇ, ਉਹ ਜ਼ਬਾਨ ਸੜ ਜਾਏ ਜਿਹੜੀ ਆਖੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੱਪੜਾ ਦੇ ਦਿਉ, ਕਹਿ ਤਾਂ ਨਹੀਂ ਨਾ ਸਕਦੇ ਆ। ਕੱਪੜੇ ਤੋਂ ਹੋ ਗਿਆ ਰੁਮਾਲਾ, ਰੁਮਾਲੇ ਤੋਂ ਹੋ ਗਿਆ ਰੁਮਾਲਾ ਸਾਹਿਬ, ਜਦੋਂ ਸਾਹਿਬ ਦੇ ਨਾਲ ਛੋ ਗਿਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਾਹਿਬ ਨਾਲ ਛੋ ਗਿਆ, ਰੁਮਾਲੇ ਨੂੰ ਵੀ ਸਹਿਬੀ ਮਿਲ ਗਈ। ਜਿਹੜੇ ਰੁੱਖਾਂ ਦਰਖਤਾਂ ਥੱਲੇ ਮੇਰਾ ਗੁਰੂ ਜਾ ਕੇ ਬਹਿ ਗਿਆ, ਉਹਨਾਂ ਦਰਖਤਾਂ ਨੂੰ ਸਹਿਬੀ ਮਿਲ ਗਈ। ਗੁਰਦੁਆਰਾ ਸ੍ਰੀ ਬੇਰ ਸਾਹਿਬ, ਬੇਰੀ ਦਾ ਨਾਂ ਹੈ, ਗੁਰਦੁਆਰਾ ਫਲਾਈ ਸਾਹਿਬ, ਫਲਾਈ ਰੁੱਖ ਦਾ ਨਾਂ ਹੈ। ਸਾਡੇ ਲੁਧਿਆਣੇ ਸ਼ਹਿਰ ਦੇ ਨੇੜੇ ਗੁਰਦੁਆਰਾ ਫਲਾਈ ਸਾਹਿਬ ਹੈ, ਉੱਥੇ ਫਲਾਈ ਦਾ ਦਰਖਤ ਹੈ, ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਰੁਕੇ ਆਪਣਾ ਘੋੜਾ ਬੰਨਿਆ। ਲੁਧਿਆਣੇ ਸ਼ਹਿਰ ਦੇ ਨਾਲ ਹੀ ਦਿੱਲੀ ਵਾਲੇ ਪਾਸੇ ਨੂੰ ਜਾਈਏ ਲੁਧਿਆਣੇ ਤੋਂ, ਗੁਰਦੁਆਰਾ ਰੇਰੂ ਸਾਹਿਬ, ਰੇਰੂ ਇੱਕ ਰੁੱਖ ਦਾ ਨਾਂ ਹੈ। ਉਸ ਰੇਰੂ ਦੇ ਰੁੱਖ ਥੱਲੇ ਕਲਗੀਧਰ ਪਾਤਸ਼ਾਹ ਬਿਰਾਜਮਾਨ ਹੋਏ। ਜਦੋਂ ਭਾਈ ਗਨੀ ਖਾਂ, ਨਬੀ ਖਾਂ ਮਾਛੀਵਾੜੇ ਤੋਂ ਉੱਚਦਾ ਪੀਰ ਬਣਾ ਕੇ ਮਹਾਰਾਜ ਨੂੰ ਲਿਆਏ, ਉੱਥੇ ਰੇਰੂ ਦੇ ਰੁੱਖ ਥੱਲੇ ਥੋੜ੍ਹੀ ਦੇਰ ਰੁਕੇ। ਬਿਲਕੁਲ ਹਾਈਵੇ ਦੇ ਉੱਤੇ ਇਹ ਅਸਥਾਨ ਹੈ, GT ਰੋਡ ਦੇ ਨਾਲ, ਲੁਧਿਆਣੇ ਤੋਂ ਕੁਛ ਕਿਲੋਮੀਟਰ ਦੂਰੀ ਨਾਲ ਹੀ ਸਾਹਨੇਵਾਲ। ਰੇਰੂ ਰੁੱਖ ਦਾ ਨਾਂ, ਅੱਜ ਕੀ ਨਾਂ ਗੁਰਦੁਆਰੇ ਦਾ? ਰੇਰੂ ਸਾਹਿਬ। ਅਸਥਾਨ ਨੇ ਬੇਰ ਸਾਹਿਬ, ਫਲਾਈ ਸਾਹਿਬ, ਟਾਲੀ ਸਾਹਿਬ, ਰੁੱਖਾਂ ਨੂੰ, ਦਰਖਤਾਂ ਨੂੰ ਸਾਹਿਬੀ ਦੇ ਦਿੱਤੀ, ਜਿੱਥੇ ਮੇਰਾ ਸਾਹਿਬ ਬਿਰਾਜਮਾਨ ਹੋ ਗਿਆ। ਇਸ ਲਈ ਸਾਧ ਸੰਗਤ, ਕਹਿਣ ਦਾ ਭਾਵ ਜਿਹੜੇ ਸਾਹਿਬ ਨਾਲ ਜੁੜ ਗਏ, ਅੱਜ ਗੁਰਸਿੱਖਾਂ ਦੇ ਵੀ ਸਤਿਕਾਰ ਨਾਲ ਨਾਂ ਲੈਂਦੇ ਹਾਂ, ਧੰਨ ਧੰਨ ਬਾਬਾ ਬੁੱਢਾ ਸਾਹਿਬ। ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਸੁਣੀ, ਭਾਈ ਮਰਦਾਨਾ ਜੀ ਦੀ ਰਬਾਬ ਸੁਣੀ, ਕੌੜੇ ਜ਼ਹਿਰ ਵਰਗੇ ਰੀਠੇ ਮਿੱਠੇ ਹੋ ਗਏ। ਤੇ ਉਹ ਰੀਠਾ ਵੀ ਜਿਵੇਂ ਇਹ ਕਹਿ ਰਿਹਾ ਹੋਵੇ ਰੀਠੇ ਦਾ ਦਰਖਤ, ਕਿ ਜਿਸ ਦਿਨ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਸੁਣੀ, ਮੇਰੀ ਜ਼ਹਿਰ, ਮੇਰੀ ਕੁੜੱਤਣ ਮੁੱਕ ਗਈ ਆ। ਉਹਨੂੰ ਹੁਣ ਲੋਕ ਰੀਠਾ ਨਹੀਂ, ਸਤਿਕਾਰ ਅਦਬ ਨਾਲ ਸੰਸਾਰ ਦੇ ਲੋਕ ਰੀਠਾ ਸਾਹਿਬ ਕਹਿਣ ਲੱਗ ਪਏ। ਉਹਨੂੰ ਸਾਹਿਬੀ ਮਿਲ ਗਈ, ਉਹਨੇ ਬਸਤਰਾਂ ਨੂੰ ਸਾਹਿਬੀ ਦੇ ਦਿੱਤੀ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਚੋਲਾ ਹੋਵੇ, ਕਲਗੀਧਰ ਪਾਤਸ਼ਾਹ ਦਾ ਕੋਈ ਬਸਤਰ ਆਦਿਕ ਹੋਵੇ, ਉਹਨੂੰ ਚੋਲਾ ਸਾਹਿਬ ਅਸੀਂ ਆਖਦੇ। ਇਹ ਸਤਿਗੁਰੂ ਜੀ ਦਾ ਚੋਲਾ ਸਾਹਿਬ ਹੈ, ਹੈ ਤੇ ਬਸਤਰ ਹੀ ਨਾ, ਹੈ ਤੇ ਕੱਪੜਾ ਹੀ ਹੈ ਨਾ। ਰੁਮਾਲਾ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਉੱਪਰ ਸੁਭਾਏਮਾਨ ਹੋ ਗਿਆ, ਜੂਠੇ ਹੱਥ ਨਹੀਂ ਲਾਉਣ ਦਿੰਦੇ ਕਿਸੇ ਨੂੰ, ਸਤਿਕਾਰ ਨਾਲ ਧੋ ਕੇ ਪ੍ਰੈਸ ਕਰਦੇ ਆ। ਬੜੇ ਬੜੇ ਸੁੰਦਰ ਅਸਥਾਨ ਮੈਂ ਦੇਖੇ ਗੁਰਦੁਆਰਿਆਂ ਚ, ਸਤਿਗੁਰੂ ਜੀ ਦੇ ਰੁਮਾਲਾ ਸਾਹਿਬ ਧੋਣ ਵਾਸਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨਾਲੋਂ ਵੱਖਰੀਆਂ ਮਸ਼ੀਨਾਂ ਰੱਖੀਆਂ। ਇੱਥੇ ਗੁਰੂ ਸਾਹਿਬ ਦੇ ਰੁਮਾਲੇ ਧੋਣੇ ਆ, ਪ੍ਰੈਸ ਵੱਖਰੀ ਰੱਖੀ ਹੈ। ਇਹਦੇ ਨਾਲ ਸਤਿਗੁਰੂ ਜੀ ਦੇ ਰੁਮਾਲਾ ਸਾਹਿਬ ਪ੍ਰੈਸ ਕੀਤੇ ਜਾਂਦੇ, ਚੰਦੋਆ ਸਾਹਿਬ ਪ੍ਰੈਸ ਕੀਤੇ ਜਾਂਦੇ। ਇਹ ਸਤਿਕਾਰ ਹੈ ਗੁਰੂ ਸਾਹਿਬ ਜੀ ਦਾ, ਅਦਬ ਹੈ ਆਪਣੇ ਗੁਰੂ ਦੇ ਪ੍ਰਤੀ ਸਾਡੀ ਭਾਵਨਾ ਹੈ, ਔਰ ਹੋਣਾ ਚਾਹੀਦਾ ਹੈ। ਵੱਧ ਤੋਂ ਵੱਧ ਜਿੰਨਾ ਸਤਿਕਾਰ ਅਦਬ ਸਤਿਗੁਰੂ ਜੀ ਦਾ ਕਰ ਸਕਦੇ ਉਹ ਕਰਨਾ ਚਾਹੀਦਾ। ਇਹ ਵੀ ਅਦਬ ਹੈ, ਇਹ ਵੀ ਪਿਆਰ ਭਾਵਨਾ ਨਾਲ ਸੇਵਾ ਸੰਭਾਲ ਹੈ ਗੁਰੂ ਗ੍ਰੰਥ ਸਾਹਿਬ ਦੀ। ਹੋਰ ਵੀ ਜ਼ਿਆਦਾ ਸਤਿਕਾਰ, ਹੋਰ ਵੀ ਜ਼ਿਆਦਾ ਹੋਵੇ, ਅਤੇ ਵੱਧ ਤੋਂ ਵੱਧ ਸਤਿਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ, ਗੁਰੂ ਗ੍ਰੰਥ ਸਾਹਿਬ ਦੀ ਆਗਿਆ ਵਿੱਚ ਚੱਲਣਾ। ਇਸ ਲਈ ਗੁਰੂ ਪਿਆਰਿਓ, ਸਣ ਦਾ ਅਤੇ ਕਪਾਹ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਇਹ ਪਾਰੇ ਉਪਕਾਰ ਕਰਦੇ ਹਨ, ਭਲਾ ਕਰਦੇ ਹਨ। ਇਸ ਲਈ ਗੁਰਸਿੱਖਾਂ ਦਾ ਜੀਵਨ ਕੀ ਹੈ? ਪਤਿਤ ਪੁਨੀਤ ਕਰੈ ਜਨ ਭਾਵੈ। ਜੇ ਹਰੀ ਦੇ ਜਨਾਂ ਨੂੰ, ਪਰਮੇਸ਼ੁਰ ਦੇ ਪਿਆਰਿਆਂ ਨੂੰ ਭਾਵੇ, ਤਾਂ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦੇ ਹਨ। ਆਪਣੀ ਸੰਗਤ ਵਿੱਚ ਰੱਖ ਕੇ, ਰੱਬ ਦੀ ਬੰਦਗੀ ਵਿੱਚ ਜੋੜ ਕੇ, ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਪਾਪੀਆਂ ਨੂੰ ਵੀ ਲੀਨ ਕਰ ਦਿੰਦੇ ਹਨ। ਇਹ ਸਾਧੂ ਜਨਾਂ ਦਾ, ਇਹ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦਾ ਸੁਭਾਅ ਹੈ, ਗੁਰੂ ਕੇ ਸਿੱਖਾਂ ਦਾ। ਵਾਰ 25 ਪੌੜੀ 20 ਪਵਿੱਤਰ ਬਚਨ ਉਚਾਰਨ ਕੀਤੇ ਹਨ, ਸੰਗਤ ਦੇ ਗੁਣ ਕੈਸੇ ਹਨ ਫੁਰਮਾਨ ਕਰਦੇ ਨੇ। ਪੱਥਰ ਚਿੱਤ ਕਠੋਰ ਹੈ, ਚੂਨਾ ਹੋਵੇ ਅੱਗੀ ਦੱਦਾ, ਅੱਗ ਬੁਝੈ ਜਲ ਛਿੜਕੇ ਹੈ, ਚੂਨਾ ਅੱਗ ਉੱਠੈ ਆਤ ਵਧਾ, ਪਾਣੀ ਪਾਏ ਵੇਹੋ ਨਾ ਜਾਏ, ਅਗਨ ਨਾ ਛੁੱਟੈ ਅਵਗੁਣ ਬਦਾ, ਜੀਬੈ ਉੱਤੇ ਰੱਖਿਆ ਛਾਲੇ ਪਵਨ ਸੰਗ ਦੁੱਖ ਲੱਦਾ, ਪਾਨ ਸੁਪਾਰੀ ਕੱਥ ਮਿਲ ਰੰਗ ਸੁਰੰਗ ਸੰਪੂਰਨ ਸਦਾ, ਸਾਧ ਸੰਗਤ ਮਿਲ ਸਾਧ ਹੋਏ ਗੁਰਮੁਖ ਮਹਾ ਅਸਾਧ ਸਮਦਾ, ਆਪ ਗਵਾਏ ਮਿਲੈ ਪਲ ਅੱਧਾ, ਆਪ ਗਵਾਏ ਮਿਲੈ ਪਲ ਅੱਧਾ। ਫੁਰਮਾਨ ਕੀਤਾ, ਭੈੜੀ ਸੰਗਤ ਕੀਤਿਆਂ ਜੀਵਨ ਭੈੜਾ ਬਣਦਾ, ਸੰਗਤ ਦਾ ਫਲ ਦਾਸ ਨੇ ਜਿਵੇਂ ਬੇਨਤੀ ਕੀਤੀ ਸੀ, ਚੰਗਿਆਂ ਦੀ ਸੰਗਤ ਕੀਤਿਆਂ ਚੰਗਾ ਫਲ ਮਿਲਦਾ। ਇਸ ਲਈ ਬਾਣੀ ਨੇ ਜਗ੍ਹਾ ਜਗ੍ਹਾ ਤੇ ਸੁਚੇਤ ਕੀਤਾ, ਗੁਰਮੁਖ ਜਨਾਂ ਦੀ ਸੰਗਤ ਕਰਨੀ, ਬੰਦਗੀ ਭਗਤੀ ਵਾਲਿਆਂ ਦੀ ਸੰਗਤ ਕਰਨੀ ਹੈ, ਸਾਕਤ ਬੇਮੁਖ ਤੋਂ ਦੂਰ ਰਹਿਣਾ ਹੈ। ਫੁਰਮਾਨ ਕਰ ਰਹੇ ਹਨ, ਪੱਥਰ ਚਿੱਤ ਕਠੋਰ ਹੈ, ਚੂਨਾ ਹੋਵੇ ਅੱਗੀ ਦੱਦਾ। ਪੱਥਰ ਦਾ ਅੰਦਰੋਂ ਚਿੱਤ ਕਰੜਾ ਹੈ, ਅੱਗ ਦਾ ਸਾੜਿਆ ਹੋਇਆ ਚੂਨਾ ਕਲੀ ਹੋ ਜਾਂਦਾ ਹੈ। ਅੱਗ ਦਾ ਸਾੜਿਆ ਚੂਨਾ, ਮਤਲਬ ਚੂਨਾ ਤੇ ਕਲੀ ਇੱਕੋ ਹੀ ਹੈ ਮਤਲਬ ਕਿ ਅੱਗ ਦਾ ਸਾੜਿਆ ਹੋਇਆ ਚੂਨਾ ਹੋ ਜਾਂਦਾ, ਕਲੀ ਬਣ ਜਾਂਦਾ ਹੈ ਜਿਹੜਾ ਪੱਥਰ ਆ, ਪਰ ਅੰਦਰੋਂ ਕਰੜਾ ਹੈ। ਅੱਗ ਬੁਝੇ ਜਲ ਛਿੜਕੇ ਹੈ, ਚੂਨਾ ਅੱਗ ਉੱਠੇ ਅੱਤ ਵਧਾ, ਪਾਣੀ ਛਿੜਕਿਆਂ ਅੱਗ ਬੁਝ ਜਾਂਦੀ ਹੈ, ਪਰੰਤੂ ਚੂਨੇ ਵਿੱਚੋਂ ਅੱਗ ਬਹੁਤੀ ਉੱਠਦੀ, ਚੂਨੇ ਚੋਂ ਅੱਗ ਹੋਰ ਜ਼ਿਆਦਾ ਉੱਠਦੀ ਹੈ, ਪਰ ਜੇ ਅੱਗ ਦੇ ਉੱਤੇ ਪਾਣੀ ਪਾ ਦਈਏ ਤਾਂ ਅੱਗ ਬੁਝ ਜਾਂਦੀ, ਸ਼ਾਂਤ ਹੋ ਜਾਂਦੀ ਹੈ। ਪਾਣੀ ਪਾਏ ਵਿਹੋ ਨਾ ਜਾਏ, ਅਗਨ ਨਾ ਛੁੱਟੈ ਅਵਗੁਣ ਵਧਾ, ਪਾਣੀ ਦੇ ਪਾਇਆ ਉਸ ਦੇ ਵਿਚਲੀ ਵਿਹੋ ਰੂਪ ਅੱਗ ਨਹੀਂ ਛੁੱਟਦੀ, ਅਜਿਹਾ ਅਵਗੁਣਾਂ ਦਾ ਵਧਾ ਹੋਇਆ ਹੈ। ਫਿਰ ਬਚਨ ਆਖੇ, ਜੀਬੈ ਉੱਤੇ ਰੱਖਿਆ ਛਾਲੇ ਪਵਣ ਸੰਗ ਦੁੱਖ ਲੱਦਾ। ਜੇਕਰ ਜੀਭ ਦੇ ਉੱਤੇ, ਜ਼ਬਾਨ ਦੇ ਉੱਤੇ ਚੂਨਾ ਰੱਖਿਆ ਜਾਵੇ ਤਾਂ ਛਾਲੇ ਪੈ ਜਾਂਦੇ। ਇਸ ਸੰਗਤ ਦਾ ਦੁੱਖ ਸਭਨਾਂ ਨੂੰ ਪਤਾ, ਭਾਵ ਸਾਰੇ ਸਮਝਦੇ ਆ ਕਿ ਜੇ ਜੀਭ ਦੇ ਉੱਤੇ ਚੂਨਾ ਲਾ ਲਈਏ ਤੇ ਉਹਦੇ ਨਾਲ ਜਿਹੜਾ ਇਹ ਜ਼ਬਾਨ ਆ ਉਹਦੇ ਤੇ ਛਾਲੇ ਪੈ ਜਾਂਦੇ ਆ। ਪਰ ਹੁਣ ਦੂਸਰਾ ਪੱਖ ਸੁਣਿਆ, ਉਹੀ ਚੂਨਾ ਜਿਹੜਾ ਜ਼ਬਾਨ ਤੇ ਰੱਖਿਆ ਛਾਲੇ ਪਾ ਦਿੰਦਾ, ਅੱਗ ਦੇ ਉੱਤੇ ਸੁੱਟੀਏ ਤੇ ਅੱਗ ਹੋਰ ਮਚਾ ਦਿੰਦਾ। ਅਗਲੀ ਗੱਲ, ਪਾਨ ਸੁਪਾਰੀ ਕੱਠ ਮਿਲ ਰੰਗ ਸੁਰੰਗ ਸੰਪੂਰਨ ਸੱਦਾ, ਕਹਿੰਦੇ ਉਹੀ ਉਹ ਚੂਨਾ ਪਾਨ ਸੁਪਾਰੀ ਤੇ ਕੱਠ ਨਾਲ ਮਿਲ ਜਾਵੇ ਤਾਂ ਲਾਲ ਰੰਗ ਸੰਪੂਰਨ ਸਾਧਿਆ ਜਾਂਦਾ ਹੈ, ਸੋਹਣਾ ਲੱਗਦਾ। ਜਿਹੜੇ ਪਾਨ ਆਦਿਕ ਖਾਣ ਵਾਲੇ ਨੇ ਤੇ ਉਹ ਮੂੰਹ ਦੇ ਛਾਲੇ ਮਟਾਉਂਦਾ ਵਾ। ਸਾਧ ਸੰਗਤ ਹੁਣ ਧਿਆਨ ਰੱਖਣਾ, ਇਹ ਜਿਹੜੀ ਬੇਨਤੀ ਦਾਸ ਕਰ ਰਿਹਾ, ਜੇ ਕੱਲਾ ਚੂਨਾ ਜੀਭ ਦੇ ਉੱਤੇ ਰੱਖ ਲਈਏ ਤੇ ਛਾਲੋ ਛਾਲੀ ਕਰ ਦਿੰਦਾ, ਅੱਗ ਦੇ ਉੱਤੇ ਪਾਈਏ ਤੇ ਅੱਗ ਮਚਾਉਂਦਾ ਉਹ ਚੂਨਾ ਜਿਹੜਾ। ਜੇ ਜਿਹੜੇ ਪਾਨ ਖਾਣ ਵਾਲੇ ਲੋਕ ਨੇ, ਜੇਕਰ ਪਾਨ ਸੁਪਾਰੀ ਤੇ ਕੱਠ ਨਾਲ ਉਹੀ ਉਹ ਚੂਨਾ ਮਿਲ ਜਾਵੇ ਤੇ ਉਹ ਜਦੋਂ ਖਾਂਦੇ ਨੇ ਉਹ ਲਾਲ ਰੰਗ ਉਹਨਾਂ ਦੇ ਮੂੰਹ ਚੋਂ ਨਿਕਲਦਾ, ਲਾਲ ਰੰਗ ਦੇ ਦਾ ਥੁੱਕ ਬਣ ਜਾਂਦਾ। ਪਰ ਉਹ ਲੋਕ ਐਸੇ ਵੀ ਨੇ ਜਿਹੜੇ ਛਾਲੇ ਹਟਾਉਣ ਵਾਸਤੇ ਵੀ ਉਹਨੂੰ ਵਰਤਦੇ, ਮੂੰਹ ਚ ਕੁਦਰਤੀ ਕਿਤੇ ਛਾਲੇ ਹੋ ਜਾਣ ਤੇ ਉਹਦੇ ਨਾਲ ਛਾਲੇ ਠੀਕ ਹੋ ਜਾਂਦੇ ਆ। ਉਹ ਤਰ੍ਹਾਂ ਕੱਲਾ ਚੂਨਾ ਛਾਲੇ ਪਾਉਂਦਾ, ਉਹਨਾਂ ਨਾਲ ਸਾਥ ਮਿਲ ਗਿਆ। ਭਾਵ ਬਸ ਸੰਗਤ ਦੀ ਗੱਲ ਕਰ ਰਹੇ ਵੀ ਸੰਗਤ ਕਿਹੋ ਜਿਹੀ ਮਿਲੇ ਤੇ ਅਸਰ ਕੀ ਹੈ, ਸੰਗਤ ਕਿਹੋ ਜਿਹੀ ਮਿਲੇ ਤੇ ਅਸਰ ਕੀ ਹੈ, ਇਹ ਫਰਮਾਨ ਕਰਦੇ। ਸਾਧ ਸੰਗਤ ਮਿਲ ਸਾਧ ਹੋਏ, ਗੁਰਮੁਖ ਮਹਾਂ ਅਸਾਧ ਸਮੱਧਾ। ਕਹਿਣ ਲੱਗੇ ਸਾਧ ਸੰਗਤ ਵਿੱਚ ਮਿਲੀਏ ਤੇ ਸਾਧੂ ਬਿਰਤੀ ਹੋ ਜਾਂਦੀ ਹੈ, ਗੁਰਮੁਖ ਜਨਾਂ ਦੀ ਸੰਗਤ ਵਿੱਚ ਬਹਿ ਕੇ ਕਹਿੰਦੇ ਗੁਰਮੁਖ ਹੋ ਜਾਈਦਾ ਰੱਬ ਨਾਲੋਂ ਟੁੱਟੇ ਹੋਏ। ਅਸਾਧ ਲੋਕ ਭਾਵ ਬੇਮੁਖਾਂ ਦੀ ਸੰਗਤ ਵਿੱਚ ਬਹਿ ਜਾਈਏ ਤੇ ਬੇਮੁੱਖ ਹੋ ਜਾਈਦਾ। ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ, ਜੋ ਮਹਾਂਦੁਸ਼ਟ ਹੈ ਨਾ ਉਹ ਵੀ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਸਾਧੂ ਹੀ ਹੋ ਜਾਂਦਾ ਆ। ਭਾਵ ਭੈੜੀ ਮਤ ਵਾਲੇ ਵੀ ਚੰਗੀ ਮਤ ਵਾਲੇ ਹੋ ਜਾਂਦੇ ਹਨ ਜੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਜਾਣ। ਆਪ ਗਵਾਏ ਮਿਲੈ ਪਲ ਅੱਧਾ, ਆਪ ਤੇ ਆਪਾ ਭਾਵ ਗਵਾ ਕੇ ਭਾਵੇਂ ਅੱਧਾ ਹੀ ਮਿਲ ਜਾਏ ਤਦ ਵੀ ਫਲ ਮਿਲ ਹੀ ਜਾਂਦਾ ਹੈ। ਕਬੀਰ, ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਭਾਵ ਏਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਆ ਗਨਕ ਉਧਾਰੇ। ਗਨਕਾ ਇੱਕ ਵੇਸਵਾ ਨੂੰ ਹੀ ਸਾਧੂ ਮਹਾਤਮਾ ਨੇ ਤੋਤਾ ਦੇ ਦਿੱਤਾ, ਇਹਨੂੰ ਰਾਮ ਰਾਮ ਪੜਾਇਆ ਕਰ, ਇੱਕ ਪਲ ਦੀ ਸੰਗਤ ਕੀਤੀ। ਕਿੰਨਾ ਕੁ ਚਿਰ ਤੋਤਾ ਫੜਾਉਣ ਨੂੰ ਲੱਗਾ ਉਹ ਗਨਕਾ ਨੂੰ, ਵੀ ਆਹ ਜਿਹੜਾ ਪੰਛੀ ਹੈ ਇਹਨੂੰ ਰੱਖ ਲਾ, ਇਹਨੂੰ ਰਾਮ ਰਾਮ ਜਪਾਇਆ ਕਰ, ਦੇ ਕੇ ਚਲਾ ਗਿਆ। ਤੇ ਗਨਕਾ ਜਿਹੜੀ ਸੀ ਵੇਸਵਾ, ਉਹ ਤੋਤੇ ਨੂੰ ਰੋਜ਼ ਪਿੰਜਰੇ 'ਚ ਪਾਇਆ ਰਾਮ ਰਾਮ ਜਪਾਈ ਜਾਵੇ। ਇੱਕ ਦਿਨ ਰਾਤ ਪਿੰਜਰੇ 'ਚ ਕਿਤੇ ਸੱਪ ਵੜਿਆ, ਉਹ ਤੋਤੇ ਨੂੰ ਡੱਸ ਗਿਆ ਤੇ ਤੋਤਾ ਮਰ ਗਿਆ। ਸੱਪ ਕਿਤੇ ਪਿੰਜਰੇ ਦੇ ਵਿੱਚ ਹੀ ਬੈਠਾ ਰਿਹਾ। ਹੁਣ ਗਨਕਾ ਦੀ ਲਿਵ ਜਿਹੜੀ ਲਿਵ ਲੱਗ ਗਈ ਤਿਸ ਤੋਤਿਓ, ਭਾਈ ਗੁਰਦਾਸ ਜੀ ਨੇ ਕਿਹਾ ਉਹ ਰੋਜ਼ ਹੁਣ ਜਪਾਉਂਦੀ, ਰੋਜ਼ ਜਪਾਉਂਦੀ ਉਹਨੂੰ ਰਾਮ 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 ਰਾਮ, ਭਾਵ ਰੱਬ ਦਾ ਨਾਮ। ਜਦੋਂ ਗਨਕਾ ਉਹ ਵੇਸਵਾ ਸਵੇਰੇ ਉੱਠੀ, ਉਹਨੇ ਵੇਖਿਆ ਤੋਤਾ ਤੇ ਲੰਮਾ ਪਿਆ, ਉਹਨੂੰ ਨੀ ਪਤਾ ਵੀ ਮਰ ਗਿਆ ਹੈ। ਉਹਨੇ ਆਵਾਜ਼ਾਂ ਮਾਰੀਆਂ ਵੀ ਗੰਗਾ ਰਾਮ, ਭਾਵ ਤੋਤੇ ਨੂੰ ਆਵਾਜ਼ਾਂ ਮਾਰਦੀ ਵੀ ਰਾਮ ਜਪ ਰਾਮ ਜਪ, ਰੱਬ ਦਾ ਨਾਂ ਲੈ। ਹੁਣ ਉਸ ਤਰ੍ਹਾਂ ਉਹ ਸਾਧੂ ਮਹਾਤਮਾ ਉਹਨੂੰ ਗਨਕਾ ਨੂੰ ਕਹਿੰਦਾ ਵੀ ਬੰਦਗੀ ਕਰਿਆ ਕਰ, ਔਖੀ ਗੱਲ ਸੀ। ਉਹ ਤੇ ਵਿਕਾਰੀ ਜੀਵਨ ਵਾਲੀ ਸੀ, ਪਾਪਣ ਸੀ ਉਹ। ਗਨਕਾ ਪਾਪਣ ਹੋਏ ਗਈ, ਪਾਪਾਂ ਦਾ ਗਲ ਹਾਰ ਪਰੋਤਾ, ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਉਹਦੇ ਗਲ ਤੇ ਪਾਪਾਂ ਦਾ ਹਾਰ ਪਿਆ, ਪਰ ਤੋਤਾ ਮਰਿਆ ਪਿਆ, ਛੋਟਾ ਜਿਹਾ ਸੱਪ ਨੁਕਰੇ ਬੈਠਾ ਕਿਤੇ, ਉਹ ਨਹੀਂ ਦਿਸਿਆ ਉਹਨੂੰ। ਉਹਨੇ ਜਦੋਂ ਗਨਕਾਂ ਨੇ ਉਹ ਪਿੰਜਰੇ ਦਾ ਬੂਹਾ ਖੋਲਿਆ ਨਾ, ਹੱਥ ਪਾਇਆ ਵਿੱਚ ਵੀ ਤੋਤਾ ਉੱਠਦਾ ਨਹੀਂ, ਦੇਖਣਾ ਤੇ ਸਹੀ, ਤੇ ਨਾਲ ਬੋਲਦੀ ਰਾਮ ਜਪ ਰਾਮ ਜਪ, ਰੱਬ ਦਾ ਨਾਂ ਲੈਂਦੀ ਜਿਵੇਂ ਅੱਜ ਕੋਈ ਵਾਹਿਗੁਰੂ ਵਾਹਿਗੁਰੂ ਆਖੇ। ਉਹ ਸੱਪ ਬੈਠਾ ਸੀ, ਉਹਨੇ ਗਨਕਾਂ ਦੇ ਵੀ ਡੰਗ ਮਾਰ ਦਿੱਤਾ, ਉਹ ਐਸਾ ਡੰਗ ਵੱਜਾ, ਉਹ ਪਰਮੇਸ਼ਰ ਦਾ ਨਾਮ ਜਪਦੀ ਜਪਦੀ ਪਰਲੋਕ ਸੁਧਾਰ ਗਈ, ਸੱਚਖੰਡ ਵਿੱਚ ਥਾਂ ਮਿਲ ਗਿਆ। ਏਕ ਚਿੱਤ ਜਿਹੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਚ ਬਚਨ ਆਏ, ਕਹਿੰਦੇ ਸੰਗਤ ਕਾ ਗੁਣ ਬਹੁਤ ਅਦਕਾਈ, ਸੰਗਤ ਦਾ ਗੁਣ ਬਹੁਤ ਵੱਡਾ ਵਾ। ਪੜ ਸੂਆ ਗਨਕ ਉਧਾਰੇ, ਸੂਆ ਤੋਤੇ ਨੂੰ ਕਹਿੰਦੇ, ਪੜ ਸੂਆ ਗਨਕ ਉਧਾਰੇ, ਕਹਿੰਦੇ ਤੋਤੇ ਨੂੰ ਪੜਾਉਂਦੀ ਪੜਾਉਂਦੀ ਪਰਮੇਸ਼ਰ ਦਾ ਨਾਮ ਗਨਕ ਉਧਾਰੇ, ਗਨਕਾ ਦਾ ਵੀ ਉਧਾਰ ਹੋ ਗਿਆ। ਗਨਕਾ ਪਾਪਣ ਵੀ ਜਿਹੜੀ ਸੀ ਉਹ ਹੁਣ ਪਾਪਣ ਨਾ ਰਹੀ, ਧਰਮੀ ਬਣ ਗਈ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਈ।